ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਪਿੰਗਲ ਪਰਬਤ ਪਾਰ ਪਰੇ ਹਲ ਚਤੁਰ ਬਕੀਤਾ ਅੰਦੁਲੇ ਤਰ ਭਵਨ ਸੂਜਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ। ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਿਖੀਤਾ। ਸ਼ਰਮ ਕਰਤੇ ਦਮ ਆਡ ਕਉ ਤੇ ਗਨੀ ਤਨੀਤਾ। ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ। ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਨਾਵਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮੰਨੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅਕਾਲ ਪੁਰਖ ਸ਼੍ਰੀ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਦਸਾਂ ਸਰੂਪਾਂ ਦੇ ਆਤਮਿਕ ਜੋਤ ਸਰੂਪ ਸ਼ਬਦ ਸਰੂਪ ਤੁਰਕੀ ਬਾਣੀ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਦੇ ਪਾਵਨ ਪ੍ਰਕਾਸ਼ ਤੋਂ ਉਪਰੰਤ ਨਿਤਨੇਮ ਬਾਣੀਆਂ ਦੇ ਪਾਠ ਉਚਾਰਨ ਹੋਏ ਹਨ। ਗੁਰਮੰਤਰ ਦੇ ਜਾਪ ਸਿਮਰਨ ਅਤੇ ਉਪਰੰਤ ਰਾਗੀ ਸਿੰਘਾਂ ਨੇ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਸ਼ਬਦਾਂ ਸ਼ੰਤਾਂ ਸਮੇਤ ਗਾਇਨ ਕੀਤੇ ਹਨ। ਆਪ ਜੈਸੇ ਵਡਭਾਗੀ ਪ੍ਰਾਣੀਆਂ ਨੇ ਸਤਿਗੁਰਾਂ ਦੇ ਬਖਸ਼ੇ ਉੱਦਮ ਦਾ ਸਦਕਾ ਚੱਲ ਕੇ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗਤ ਦੇ ਦਰਸ਼ਨ ਪ੍ਰਾਪਤ ਕਰਕੇ ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਪਾਠ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਇਸ ਲਾਹੇ ਵਿੱਚ ਇਜ਼ਾਫਾ ਕਰਦੇ ਹੋਏ ਸਤਿਗੁਰੂ ਮਹਾਰਾਜ ਵੱਲੋਂ ਅੰਮ੍ਰਿਤ ਵੇਲੇ ਬਖਸ਼ੇ ਹੋਏ ਪਾਵਨ ਹੁਕਮ ਦੀ ਵਿਚਾਰ ਕਰੀਏ ਔਰ ਸੁਣੀਏ ਤਾਂ ਕਿ ਸਤਿਗੁਰੂ ਦਾ ਉਪਦੇਸ਼ ਸਾਡੇ ਹਿਰਦਿਆਂ ਅੰਦਰ ਨਿਵਾਸ ਕਰੇ। ਪਹਿਲੀਆਂ ਵਸੀਆਂ ਵਿਚਾਰਾਂ ਬੁਰੇ ਖਿਆਲ ਬੁਰੇ ਸੰਸਕਾਰ ਅੰਦਰੋਂ ਨਿਕਲ ਜਾਣ, ਮਨਮੁਖਤਾ ਦੂਰ ਹੋ ਕੇ ਗੁਰਮੁਖਤਾ ਅੰਦਰ ਆ ਜਾਏ। ਜੋ ਸ਼ਬਦ ਅੱਜ ਹੁਕਮਨਾਮਾ ਸਾਹਿਬ ਦੇ ਰੂਪ ਸਤਿਗੁਰੂ ਨੇ ਸਾਡੇ ਤਾਂ ਬਖਸ਼ਿਆ ਹੈ ਇਸ ਸ਼ਬਦ ਦੀ ਇਤਿਹਾਸਿਕ ਉਥਾਨਕਾ ਹੈ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਬਚਨ ਲਿਖਿਆ ਕਲਗੀਧਰ ਪਾਤਸ਼ਾਹ ਨੇ ਮੁਰਪਿਤ ਪੂਰਬ ਕੀ ਇਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਹਾਨਾ ਜਬ ਹੀ ਜਾਤ ਤ੍ਰਿਵੇਣੀ ਪਏ ਪੁੰਨ ਦਾਨ ਦਿਨ ਕਰਤ ਬਿਤੇ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਾਵ ਲਇਓ। ਇਹ ਤ੍ਰਿਵੇਣੀ ਜਿਸ ਨੂੰ ਪ੍ਰਯਾਗਰਾਜ ਅਤੇ ਮੁਸਲਮਾਨ ਅਲਾਹਾਬਾਦ ਕਹਿੰਦੇ ਤੀਰਥ ਸਥਾਨ ਹੋਣ ਕਰਕੇ ਹਿੰਦੂਆਂ ਨੇ ਇਸ ਨੂੰ ਤ੍ਰਿਵੇਣੀ ਗੰਗਾ ਅਤੇ ਜਮੁਨਾ ਦੋ ਨਦੀਆਂ ਦਾ ਸੰਗਮ ਹੁੰਦਾ ਹੈ। ਤੀਸਰੀ ਉਹ ਕਲਪਨਾ ਕਰਦੇ ਹਨ ਕਿ ਇੱਕ ਸੁਰਸਤੀ ਨਾਂ ਦੀ ਨਦੀ ਵੀ ਇੱਥੇ ਆ ਕੇ ਮਿਲਦੀ ਗੁਪਤ ਦਿਸਦੀ ਨਹੀਂ ਤਾਂ ਇਹਨੂੰ ਤਿੰਨ ਬੇਣੀ ਤਿੰਨ ਨਦੀਆਂ ਦਾ ਸੰਗਮ ਤ੍ਰਿਵੇਣੀ ਨਾਮ ਰੱਖਿਆ ਪ੍ਰਯਾਗਰਾਜ ਵੀ ਕਹਿੰਦੇ ਨੇ। ਇੱਥੇ ਚਾਰ ਕੁੰਭ ਦੇ ਮੇਲੇ ਲੱਗਦੇ ਹਨ ਹਿੰਦੁਸਤਾਨ 'ਚ। ਇੱਕ ਇੱਥੇ ਲੱਗਦਾ ਤ੍ਰਿਵੇਣੀ ਵਿਖੇ, ਇੱਕ ਨਾਸਿਕ, ਔਰ ਇੱਕ ਇਸ ਤਰ੍ਹਾਂ ਹਰਿਦੁਆਰ। ਇਸ ਪ੍ਰਕਾਰ ਇਹ ਚਾਰ ਕੁੰਭ 12-12 ਸਾਲ ਬਾਅਦ ਲੱਗਦੇ ਹਨ। 48 ਵਰ੍ਹਿਆਂ ਬਾਅਦ ਇੱਕ ਅਸਥਾਨ ਦੀ ਵਾਰੀ ਆਉਂਦੀ ਹੈ। ਇਹ ਤਾਂ ਆਦਿਕ ਬੜਾ ਵੱਡਾ ਤੀਰਥ ਮੰਨਿਆ ਹਿੰਦੂ ਮਤ ਦੇ ਲੋਕਾਂ ਨੇ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਤੀਰਥ ਅਸਥਾਨਾਂ 'ਤੇ ਜਾਣ ਦਾ ਕਾਰਨ, ਕਿਉਂਕਿ ਵੱਡੀ ਗਿਣਤੀ 'ਚ ਉੱਥੇ ਲੋਕਾਂ ਦੀ ਇਕੱਤਰਤਾ ਹੁੰਦੀ ਸੀ। ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥ, ਵੱਡੀ ਗਿਣਤੀ 'ਚ ਇਕੱਤਰ ਹੋਏ ਲੋਕਾਂ ਨੂੰ ਸ਼ੁਭ ਉਪਦੇਸ਼ ਦੇਣਾ। ਗੁਰੂ ਨਾਨਕ ਸਾਹਿਬ ਵੀ ਇਹਨਾਂ ਸਾਰੇ ਸਥਾਨਾਂ 'ਤੇ ਗਏ, ਕੁਰਕਸ਼ੇਤਰ, ਹਰਿਦੁਆਰਾ ਆਦਿ 'ਤੇ। ਇਸੇ ਤਰ੍ਹਾਂ ਨਵੇਂ ਪਾਤਸ਼ਾਹ ਵੀ ਗਏ, ਤੀਜੇ ਪਾਤਸ਼ਾਹ ਵੀ ਗਏ, ਗੁਰੂ ਰਾਮਦਾਸ ਮਹਾਰਾਜ ਆਪ ਵੀ ਗਏ ਇਹ ਆਦਿਕ। ਇਸ ਪ੍ਰਕਾਰ ਜਦੋਂ ਹਜ਼ੂਰ ਇੱਥੇ ਜਾ ਕੇ ਬੈਠੇ ਹੋਏ ਸਨ ਤਾਂ ਸਨਾਤਨ ਮਤ ਦੇ ਅਨੇਕਾਂ ਯੋਗੀ, ਜੰਗਮ ਔਰ ਸਰੇਵੜੇ, ਇਸ ਪ੍ਰਕਾਰ ਦਿਗੰਬਰ, ਸੰਨਿਆਸੀ, ਇਹ ਸਾਰੇ ਭੇਖਾਂ ਦੇ ਲੋਕ ਇਹ ਖਿਆਲ ਕਰਕੇ ਕਿ ਜੋ ਗ੍ਰੰਥਾਂ 'ਚ ਲਿਖਿਆ ਨਾਨਕ ਅਵਤਾਰ ਆਉਣਗੇ ਅਤੇ ਗੁਰੂ ਨਾਨਕ ਸਾਹਿਬ ਤਾਂ ਪ੍ਰਗਟ ਹੋ ਗਏ ਅਤੇ ਉਹਨਾਂ ਦੀ ਗੱਦੀ ਦੇ ਵਾਰਸ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਆਏ ਨੇ, ਵੇਖੀਏ ਭਲਾ ਉਹ ਉਸੇ ਤਰ੍ਹਾਂ ਹੀ ਜਿਵੇਂ ਗੁਰੂ ਨਾਨਕ ਸਾਹਿਬ ਸਨ। ਇਹਨਾਂ ਵਿੱਚ ਵੀ ਐਸੀ ਤਾਕਤ, ਸਮਰੱਥਾ, ਐਸਾ ਉੱਚਾ ਗਿਆਨ ਹੈ, ਇਸ ਖਿਆਲ ਨਾਲ ਉਹ ਆਏ। ਔਰ ਕਈਆਂ ਨੇ ਵਿੱਚੋਂ ਮਨਾਂ ਵਿੱਚ ਇਹ ਭਾਵਨਾ ਪੈਦਾ ਕੀਤੀ ਕਿ ਜੇ ਠੀਕ ਅਵਤਾਰ ਹਨ ਤਾਂ ਮੈਨੂੰ ਰਾਮ ਚੰਦਰ ਦੇ ਰੂਪ 'ਚ ਦਰਸ਼ਨ ਦੇਣ, ਮੇਰਾ ਇਸ਼ਟ ਰਾਮ ਚੰਦਰ ਹੈ। ਕਿਸੇ ਨੇ ਕ੍ਰਿਸ਼ਨ ਜੀ ਦੇ ਦਰਸ਼ਨਾਂ ਦੀ ਇੱਛਾ ਕੀਤੀ, ਜਦੋਂ ਆਏ ਤਾਂ ਐਸੀ ਖੇਡ ਵਰਤੀ ਕਿ ਜਿਸ ਜਿਸ ਰੂਪ ਦੇ ਉਪਾਸ਼ਕ ਸੀ ਉਸੇ ਰੂਪ 'ਚ ਦਰਸ਼ਨ ਹੋਏ। ਫਿਰ ਜਦੋਂ ਨੇੜੇ ਆਏ ਤਾਂ ਸਰੂਪ ਬਦਲ ਕੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨਜ਼ਰੀਂ ਆਏ, ਫਿਰ ਉਹ ਚਰਨੀ ਡਿੱਗੇ ਤਾਂ ਉਹਨਾਂ ਨੇ, ਕਿਉਂਕਿ ਵਿਦਵਾਨ ਬੰਦੇ ਸਨ, ਉਹਨਾਂ ਨੇ ਇੱਕ ਜਵਾਨ ਹੋ ਕੇ ਇੱਕ ਪ੍ਰਸ਼ਨ ਕੀਤਾ ਕਿ ਕੇਵਲ ਮੁਕਤ ਮਹਾਤਮਾ ਦੀਆਂ ਨਿਸ਼ਾਨੀਆਂ ਦੱਸੋ। ਕੇਵਲ ਮੁਕਤ, ਆਪ ਜੀ ਦੀ ਗਿਆਤ ਵਾਸਤੇ ਅਰਜ਼ ਕਰਾਂ ਕਿ ਮੁਕਤੀਆਂ ਕਈ ਤਰ੍ਹਾਂ ਦੀਆਂ ਹਨ। ਜਿਹੜੀਆਂ ਸੁਰਗ ਬੈਕੁੰਠ ਦੀਆਂ ਮੁਕਤੀਆਂ ਉਹ ਚਾਰ ਤਰ੍ਹਾਂ ਦੀਆਂ ਹਨ, ਸਲੋਕ ਮੁਕਤੀ, ਸਰੂਪ ਮੁਕਤੀ, ਸਾਯੁਜ ਮੁਕਤੀ। ਇਸ ਪ੍ਰਕਾਰ ਇੱਕ ਹੈ ਇੱਕੋ ਸਮੇਂ ਅਨੇਕਾਂ ਰੂਪ ਧਾਰ ਸਕਣ ਦੀ ਸਮਰੱਥਾ। ਸਲੋਕ ਜਿਸ ਪੁਰੀ ਵਿੱਚ ਜਿਹਦੀ ਆਰਾਧਨਾ ਕਰਦੇ ਹਾਂ, ਬ੍ਰਹਮਾ ਦੀ, ਸ਼ਿਵ ਦੀ, ਵਿਸ਼ਨੂੰ ਦੀ, ਸਰੀਰ ਤਿਆਗਣ ਤੋਂ ਬਾਅਦ ਉਸ ਪੁਰੀ ਵਿੱਚ ਪਹੁੰਚ ਜਾਣਾ, ਅਤੇ ਦੂਸਰੀ ਇਸ ਤੋਂ ਅੱਗੇ ਹੈ ਕਿ ਉਹਦੇ ਵਰਗਾ ਰੂਪ ਵੀ ਮਿਲ ਜਾਣਾ, ਤੀਸਰੀ ਨਿਕਟਵਰਤੀਆਂ 'ਚ ਸ਼ਾਮਿਲ ਹੋਣਾ, ਅਤੇ ਚੌਥੀ ਇੱਕੋ ਸਮੇਂ ਸਾਯੁਜ ਮੁਕਤੀ, ਇਸ ਨੂੰ ਕਹਿੰਦੇ ਨੇ, ਇੱਕੋ ਸਮੇਂ ਕਈ ਰੂਪ ਧਾਰ ਸਕਣ ਦੀ ਸਮਰੱਥਾ ਆ ਜਾਣੀ। ਇਹ ਦੇਵਤਿਆਂ ਦੀ ਆਰਾਧਨਾ ਕਰਕੇ ਵੀ ਪ੍ਰਾਪਤ ਹੋ ਜਾਂਦੀਆਂ ਹਨ, ਪਰ ਇਹ ਸਦਾ ਨਹੀਂ ਰਹਿੰਦੀਆਂ। ਜਿਹੜੀ ਪਰਮਾਤਮਾ ਨੂੰ ਛੱਡ ਕੇ ਹੋਰਨਾਂ ਦੀ ਆਰਾਧਨਾ, ਸ਼ਕਤੀਵਾਨਾਂ ਦੀ ਆਰਾਧਨਾ ਕਰਕੇ ਮੁਕਤੀ ਮਿਲਦੀ ਹੈ, ਉਹ ਇਸ ਦੁਨੀਆ ਤੋਂ ਜਨਮ ਤਾਂ ਇੱਕ ਵਾਰ ਰੁਕ ਜਾਂਦਾ, ਸਦਾ ਲਈ ਨਹੀਂ ਮਿਟਦਾ ਜੰਮਣ ਮਰਨ, ਰੁਕ ਜਾਂਦਾ। ਉਸ ਪੁਰੀ ਵਿੱਚ ਹਜ਼ਾਰਾਂ ਲੱਖਾਂ ਸਾਲ ਨਿਵਾਸ ਹੋਵੇਗਾ, ਪਰ ਜਦੋਂ ਪਰਲੋ ਆਏਗੀ, ਪਰਲੋ ਵੀ ਚਾਰ ਤਰ੍ਹਾਂ ਦੀ ਆ। ਇੱਕ ਨਿੱਤ ਪਰਲੋ, ਜਦੋਂ ਅਸੀਂ ਰੋਜ਼ ਸੌਂਦੇ ਹਾਂ ਕੁਝ ਸਮੇਂ ਲਈ, ਸੁੱਤਾ ਬੰਦਾ ਮੁਰਦੇ ਬਰਾਬਰ ਹੁੰਦਾ, ਕੋਈ ਪੱਗ ਲੈ ਜੇ, ਜੁੱਤੀ ਲੈ ਜੇ, ਕੋਈ ਚੀਜ਼ ਚੁੱਕ ਕੇ ਲੱਗ ਜੇ, ਉਹਨੂੰ ਪਤਾ ਨਹੀਂ ਲੱਗਦਾ, ਕਿਉਂਕਿ ਉਹਦੀ ਹੋਸ਼ ਨਹੀਂ ਹੈ, ਸੁੱਤਾ ਬੰਦਾ ਮੁਰਦੇ ਤੁਲ ਮੰਨਿਆ। ਇੱਕ ਨਿਮਿੱਤ ਪਰਲੋ ਹੈ, ਜਦੋਂ ਅਸੀਂ ਸਰੀਰ ਤਿਆਗ ਕੇ ਚਲੇ ਜਾਂਦੇ, ਆਪ ਮੋਏ ਜਗ ਪਰਲੋ, ਜਦੋਂ ਆਪ ਬੰਦਾ ਮਰ ਜੇ ਉਹਦੇ ਵਾਸਤੇ ਜਗ ਪਰਲੋ ਹੋ ਗਿਆ। ਤੀਸਰੀ ਅਵਾਂਤਰ ਪਰਲੋ ਹੈ, ਮਾਤ ਲੋਕ 'ਤੇ ਚਾਰ ਯੁੱਗ ਜਦੋਂ ਮੁੱਕ ਜਾਣ, ਸਮਾਪਤ ਹੋ ਜਾਵੇ ਉਮਰ ਇਹਨਾਂ ਦੀ, ਤਾਂ ਇੱਥੇ ਮਾਤ ਲੋਕ 'ਤੇ ਸ੍ਰਿਸ਼ਟੀ ਨਹੀਂ ਰਹਿੰਦੀ, ਸਰੀਰ ਨਹੀਂ ਕੋਈ ਵੀ ਰਹਿੰਦਾ। ਇੱਕ ਮਹਾਂਪਰਲੋ ਹੈ, ਜਿਸ ਵੇਲੇ ਦੇਵਤਿਆਂ ਦੀਆਂ ਪੁਰੀਆਂ ਵੀ ਨਹੀਂ ਰਹਿੰਦੀਆਂ, ਸਭ ਕੁਝ ਸਮਾਪਤ ਕਰ ਦਿੰਦਾ ਪਰਮਾਤਮਾ, ਅਤੇ ਦੁਬਾਰਾ ਜਦੋਂ ਕਿਤੇ ਫੁਰਨਾ ਕਰੇ, ਇੱਛਾ ਕਰੇ, ਤਾਂ ਜਗਤ ਫਿਰ ਰਚ ਦਿੰਦਾ। ਇਸ ਤਰ੍ਹਾਂ ਦੇ ਬਚਨ ਗ੍ਰੰਥਾਂ 'ਚ ਲਿਖੇ ਹੋਏ ਨੇ। ਇਸ ਪ੍ਰਕਾਰ ਜਦੋਂ ਪਰਲਾ ਕਾਲ ਆਵੇਗਾ, ਪਰਲੋ, ਕਿਆਮਤ, ਮੁਸਲਮਾਨ ਕਹਿੰਦੇ ਨੇ ਕਿਆਮਤ, ਅਤੇ ਉਦੋਂ ਬਾਅਦ ਉਹ ਜਿਹੜੇ ਪੁਰੀਆਂ 'ਚ ਪਹੁੰਚੀਆਂ ਹੋਈਆਂ ਰੂਹਾਂ ਦੇਵਤਿਆਂ ਦੀ ਆਰਾਧਨਾ ਕਰਕੇ, ਉਹਨਾਂ ਨੂੰ ਦੁਬਾਰਾ ਫਿਰ ਜਨਮ ਮਿਲ ਜਾਂਦਾ। ਹਜ਼ੂਰ ਦੇ ਮੁੱਖ ਵਾਕ ਬਚਨ ਵੀ ਨੇ, ਇੰਦਰਪੁਰੀ ਮੈਂ ਸਰਪਰ ਮਰਣਾ, ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨਸ ਬਤਾਲਾ। ਔਰ ਬਾਕੀ ਜੋ ਅਸਲ ਮੁਕਤੀ ਹੈ ਪਰਮਾਤਮਾ ਦੀ ਆਰਾਧਨਾ ਕਰਕੇ ਪ੍ਰਾਪਤ ਹੁੰਦੀ, ਉਸ ਨੂੰ ਕਹਿੰਦੇ ਨੇ ਜੀਵਨ ਮੁਕਤੀ, ਵਿਦੇਹ ਮੁਕਤੀ, ਅਤੇ ਕੇਵਲ ਮੁਕਤੀ, ਇਹ ਥੋੜ੍ਹਾ ਥੋੜ੍ਹਾ ਅੰਤਰ ਹੈ। ਜੀਵਨ ਮੁਕਤ ਦਾ ਅਰਥ ਹੈ ਕਿ ਜਿਸ ਦਾ ਕਰਮਾਂ ਦਾ ਜੰਜਾਲ ਸਾਰਾ ਖਤਮ ਹੋ ਗਿਆ, ਇਸ ਜਨਮ ਵਿੱਚ ਤਾਂ ਵਿਚਰ ਰਿਹਾ ਔਰ ਅਗਲੇ ਗਾਂ ਅੱਗੇ ਜਨਮ ਨਹੀਂ ਹੋਵੇਗਾ, ਕਿਸੇ ਰੂਪ 'ਚ ਵੀ ਜਨਮ ਨਹੀਂ ਹੋਵੇਗਾ। ਖਾਸ ਮਕਸਦ ਲਈ ਪਰਮਾਤਮਾ ਹੁਕਮ ਦੇ ਕੇ ਭੇਜੇ ਤਾਂ ਆ ਸਕਦਾ, ਪਰ ਕਰਮਾਂ ਦਾ ਬੱਝਿਆ ਹੋਇਆ ਕਰਮਾਂ ਵਾਸ਼ਨਾ ਨੂੰ ਭੋਗਣ ਵਾਸਤੇ ਨਹੀਂ ਆਏਗਾ, ਬੰਧਨ ਕੋਈ ਰਹਿ ਜਾਂਦਾ। ਇਸੇ ਤਰ੍ਹਾਂ ਵਿਦੇਹ ਮੁਕਤੀ ਦਾ ਅਰਥ ਹੈ ਵੀ ਸਰੀਰ ਦਾ ਵੀ ਚੇਤਾ ਭੁੱਲ ਜਾਂਦਾ, ਭੁੱਖ ਅਤੇ ਨੀਂਦ ਸਭ ਕੁਝ ਸਮਾਪਤ, ਕੋਈ ਪ੍ਰਭਾਵ ਨਹੀਂ ਸਰੀਰ 'ਤੇ। ਜਿਵੇਂ ਬਾਬਾ ਬੁੱਢਾ ਜੀ ਦੀ ਬੰਸ਼ ਵਿੱਚ ਹੋਏ ਨੇ ਮਹਾਂਪੁਰਸ਼, ਬਾਬਾ ਗੁਰਬਖਸ਼ ਸਿੰਘ ਜੀ, ਪਹਿਲਾ ਨਾਮ ਰਾਮ ਕੋਇਰ ਜੀ ਸੀ, ਇਹਨਾਂ ਨੇ ਦਸਵੇਂ ਪਾਤਸ਼ਾਹ ਨੂੰ ਗੁਰਗੱਦੀ ਦਾ ਤਿਲਕ ਲਾਇਆ, ਕਲਗੀਧਰ ਪਾਤਸ਼ਾਹ ਤੋਂ ਉਮਰ ਵਿੱਚ 3 ਵਰੇ ਵੱਡੇ ਸਨ। ਇਹ ਇੱਕ ਵਾਰੀ ਮਾਤਾ ਗੁਜਰੀ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਸੀ ਕਿ ਜੋ ਬ੍ਰਹਮ ਗਿਆਨੀ ਦੇ ਲੱਛਣ ਸੁਖਮਨੀ ਸਾਹਿਬ 'ਚ ਲਿਖੇ ਹੋਏ ਨੇ, ਇਹੋ ਜਿਹਾ ਬ੍ਰਹਮ ਗਿਆਨੀ ਹੁਣ ਵੀ ਕੋਈ ਹੈ? ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਮਾਤਾ ਜੀ ਹੈਨ, ਫਿਰ ਕਿਵੇਂ ਦਰਸ਼ਨ ਹੋਣ? ਇਹ ਤਾਂ ਮਹਾਰਾਜ ਨਹੀਂ ਸੀ ਕਹਿ ਸਕਦੇ ਵੀ ਅਸੀਂ ਇਸ ਅਵਸਥਾ ਵਿੱਚ ਹਾਂ। ਹਜ਼ੂਰ ਕਹਿਣ ਲੱਗੇ, ਮਾਤਾ ਜੀ ਤੁਸੀਂ ਪ੍ਰਸ਼ਾਦਾ ਤਿਆਰ ਕਰੋ, ਕੱਲ੍ਹ ਦੁਪਹਿਰ ਨੂੰ ਉਹ ਤੁਹਾਡੇ ਕੋਲੋਂ ਆ ਕੇ ਪ੍ਰਸ਼ਾਦਾ ਛਕਣਗੇ। ਤਾਂ ਫਿਰ ਇਹ ਭਾਈ ਗੁਰਬਖਸ਼ ਸਿੰਘ ਜੀ ਸਨ ਜਿਹੜੇ, ਇਹ ਉਦੋਂ ਅੰਮ੍ਰਿਤਸਰ ਸਾਹਿਬ ਸੀ, ਸੰਗਤਾਂ 'ਚ ਬੈਠੇ ਹੋਏ, ਹਜ਼ੂਰ ਨੇ ਅੰਦਰੋਂ ਹੀ ਖਿੱਚ ਪਾਈ ਕਿ ਆਓ ਮਿਲੋ ਆ ਕੇ। ਤਾਂ ਫਿਰ ਇਹ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਅਨੰਦਪੁਰ ਸਾਹਿਬ ਮਾਤਾ ਜੀ ਕੋਲ ਆਪ ਪਹੁੰਚ ਗਏ ਕਿ ਮਾਤਾ ਜੀ ਸਾਨੂੰ ਪ੍ਰਸ਼ਾਦਾ ਛਕਾਓ। ਤਾਂ ਫਿਰ ਉਹਨਾਂ ਛਕਾਇਆ ਅਤੇ ਇਸ ਤਰ੍ਹਾਂ ਮਾਤਾ ਜੀ ਦੀ ਤਸੱਲੀ ਕਰਾਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿ ਇਹ ਉਸ ਅਵਸਥਾ ਵਾਲੇ ਹਨ ਜੋ ਬ੍ਰਹਮ ਗਿਆਨੀ ਦੇ ਲੱਛਣ ਲਿਖੇ ਹੋਏ। ਉਹ ਸੇਵਾਦਾਰ ਉਹਨਾਂ ਦਾ ਰੱਸੀ ਨਾਲ ਪੇਟ ਮਿਣ ਕੇ ਦੱਸਿਆ ਕਰਦਾ ਸੀ ਕਿ ਤੁਸੀਂ, ਤੁਹਾਨੂੰ ਭੁੱਖ ਲੱਗੀ ਹੈ ਬੁੱਢੇ ਕਿਉਂ, ਤੁਹਾਨੂੰ ਭੁੱਖ ਲੱਗੀ, ਅੱਛਾ ਲਿਆਓ ਪ੍ਰਸ਼ਾਦਾ ਛਕਾਓ। ਹੱਥ ਤੋਂ ਆ ਕੇ ਅਤੇ ਛਕਣ ਲੱਗ ਪੈਂਦੇ, ਉਹ ਫਿਰ ਰੱਸੀ ਨਾਲ ਪੇਟ ਮਿਣ ਕੇ ਦੱਸਦਾ ਸੀ ਸੇਵਕ ਵੀ ਤੁਸੀਂ ਮਹਾਂਪੁਰਸ਼ੋ ਰੱਜ ਗਏ, ਬਸ ਕਰੋ, ਅੱਛਾ ਲਿਆਓ ਹੱਥ ਤੋਂ। ਘੋੜਾ ਜਾਂ ਘੋੜੀ ਅੜੀਅਲ ਤੋਂ ਅੜੀਅਲ ਸੁਭਾਅ ਦੇ ਹੋਣ ਤਾਂ ਉਹ ਸਵਾਰ ਹੁੰਦੇ ਸੀ ਬਿਨਾਂ ਲਗਾਮ ਪਕੜਨ ਤੋਂ, ਅਤੇ ਇੱਕੋ ਪਾਸੇ ਲੱਤਾਂ ਕਰਕੇ ਬਹਿੰਦੇ ਸੀ। ਜਿੱਥੇ ਜਾਣ ਦਾ ਫੁਰਨਾ ਹੋਵੇ, ਖਿਆਲ ਹੋਵੇ, ਉੱਥੇ ਘੋੜਾ ਘੋੜੀ ਆਪਣੇ ਆਪ ਜਾ ਕੇ ਰੁਕ ਜਾਂਦੇ ਸਨ। ਐਸੇ ਘਟਨਾਵਾਂ ਉਹਨਾਂ ਦੇ ਜੀਵਨ 'ਚ ਲਿਖੀਆਂ ਹੋਈਆਂ ਬਹੁਤ ਕੁਛ। ਉਹ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਦੇ ਨਾਲ ਜਾ ਰਹੇ ਸੀ ਦੱਖਣ ਨੂੰ, ਜਦੋਂ ਹਜ਼ੂਰ ਗਏ ਨੇ ਤਾਂ ਆਪ ਹਜ਼ੂਰ ਨੇ ਮੋੜਿਆ ਸੀ ਕਿ ਤੁਹਾਡੇ ਮਾਤਾ ਜੀ ਬਹੁਤ ਜ਼ਿਆਦਾ ਵਿਰਾਗ ਕਰਦੇ ਨੇ, ਤੁਸੀਂ ਮੁੜ ਜਾਓ ਪਿੱਛੇ, ਮਿਲੋ ਜਾ ਕੇ ਮਾਤਾ ਜੀ। ਕਹਿਣ ਲੱਗੇ, ਮਹਾਰਾਜ ਮੈਂ ਤਾਂ ਨਿਯਮ ਬਣਾਇਆ ਹੋਇਆ ਕਿ ਤੁਹਾਡੇ ਦਰਸ਼ਨ ਕਰਕੇ ਫਿਰ ਹੀ ਪ੍ਰਸ਼ਾਦਾ ਛਕਣਾ। ਤਾਂ ਹਜ਼ੂਰ ਕਹਿਣ ਲੱਗੇ, ਜਾਓ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਜਦੋਂ ਬਾਹਰ ਸੈਰ ਨੂੰ ਚੜ੍ਹਿਆ ਕਰੋਗੇ ਉਸ ਘੋੜੇ 'ਤੇ ਸਵਾਰ ਹੋ ਕੇ, ਜਦੋਂ ਤੱਕ ਤੁਹਾਡਾ ਸਰੀਰ ਆ ਸਾਡਾ ਰੋਜ਼ ਦਰਸ਼ਨ ਹੋਇਆ ਕਰੇਗਾ। ਤਾਂ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋ ਸਮਾਉਣ ਤੋਂ ਬਾਅਦ 55 ਸਾਲ ਉਹ ਰਹੇ ਨੇ ਅਤੇ ਰੋਜ਼ ਦਰਸ਼ਨ ਉਹਨਾਂ ਨੂੰ ਹੁੰਦਾ ਸੀ। ਔਰ ਗੁਰਸਿੱਖ ਪਿਆਰਿਆਂ ਮਾਝੇ ਵਾਲਿਆਂ ਨੇ ਉਹਨਾਂ ਦੇ ਕੋਲ ਬੈਠ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦਾ ਇਤਿਹਾਸ ਉਹਨਾਂ ਦੀ ਜ਼ਬਾਨ ਤੋਂ, ਉਹਨਾਂ ਨੇ ਜ਼ਬਾਨੀ ਸੁਣਾਇਆ ਸੀ ਅਤੇ ਸਾਹਿਬ ਸਿੰਘ ਲਿਖਾਰੀ ਉਹ ਲਿਖਦਾ ਰਿਹਾ ਅਤੇ ਉਹਦੇ ਆਧਾਰ 'ਤੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਿਹੜਾ ਇਹ ਕਵੀ ਸੰਤੋਖ ਸਿੰਘ ਨੇ ਬਾਅਦ 'ਚ ਲਿਖਿਆ, ਉਹ ਪੋਥੀ ਪਟਿਆਲੇ ਘਰਾਣੇ 'ਚ ਬਾਬਾ ਬੁੱਢਾ ਦੀ ਬੰਸ ਵਿੱਚੋਂ ਇੱਕ ਬੀਬੀ ਜੀ ਵਿਆਹੇ ਹੋਏ ਸਨ ਉਹਨਾਂ ਦੇ ਪਾਸ ਸੀ ਅਤੇ ਉੱਥੋਂ ਭਾਈ ਸਾਹਿਬ ਨੂੰ ਪ੍ਰਾਪਤ ਹੋਈ ਸੀ। ਸੋ ਕਹਿਣ ਤੋਂ ਮੁਰਾਦ ਕਿ ਏਡੇ ਏਡੇ ਮਹਾਨ ਗੁਰਮੁਖ ਸਾਡੇ ਪੰਥ ਵਿੱਚ ਹੋਏ ਨੇ, ਉਹ ਵਿਦੇਹ ਮੁਕਤ ਸਨ। ਇੱਕ ਹੈ ਕੇਵਲ ਮੁਕਤੀ, ਉਹਦੇ ਇਹ ਲੱਛਣ ਦੱਸੇ ਗੁਰੂ ਤੇਗ ਬਹਾਦਰ ਸਾਹਿਬ ਨੇ। ਉਹਨਾਂ ਪੁੱਛਿਆ ਸੀ, ਪੰਡਤਾਂ ਜੋਗੀਆਂ ਜੰਗਮਾਂ ਨੇ ਸਾਰੇ ਸੰਨਿਆਸੀ ਆਦਿਕ ਆਏ ਸੀ ਸਾਰੇ ਭੇਖਾਂ ਦੇ, ਵੀ ਮਹਾਰਾਜ ਕੇਵਲ ਮੁਕਤ ਮਹਾਤਮਾ ਕਿਹੋ ਜਿਹਾ ਹੁੰਦਾ? ਔਰ ਦੂਸਰਾ ਇਹ ਵੀ ਇਤਿਹਾਸ ਵਿੱਚ ਬਚਨ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੁਕਤਸਰ ਸਾਹਿਬ ਦੀ ਜੰਗ ਫਤਿਹ ਕਰਕੇ ਅੱਗੇ ਮਾਲ ਵਿੱਚ ਵਿਚਰੇ ਹਨ ਤਾਂ ਛੱਤਿਆਣੇ ਪਿੰਡ ਦੇ ਨਜ਼ਦੀਕ ਇੱਕ ਢਾਬ ਆਈ, ਜਿਸ ਤਰ੍ਹਾਂ ਦੀ ਖਦਰਾਣੇ ਦੀ ਢਾਬ ਸੀ ਮੁਕਤਸਰ ਸਾਹਿਬ ਵਾਲੀ, ਇਸੇ ਤਰ੍ਹਾਂ ਦੀ ਢਾਬ ਸੀ। ਉਦੋਂ ਮਾਲ ਵਿੱਚ ਪਾਣੀ ਦੀ ਬੜੀ ਕਮੀ ਹੁੰਦੀ ਸੀ, ਉਹ ਜਿਹੜੀ ਚਿਕਨਾਈ ਵਾਲੀ ਜ਼ਮੀਨ ਸੀ ਅਤੇ ਪਾਣੀ ਉੱਥੇ ਖੜ੍ਹਾ ਰਹਿੰਦਾ ਸੀ, ਨੀਵਾਂ ਥਾਂ ਸੀਗਾ, ਚੀਕਨੀ ਮਿੱਟੀ ਸੀ, ਇਸ ਲਈ ਉੱਥੇ ਹਜ਼ੂਰ ਨੇ ਡੇਰਾ ਲਾ ਲਿਆ ਸ਼ਾਮਾਂ ਨੂੰ। ਅਤੇ ਸਿੰਘ ਘੋੜਿਆਂ ਵਾਸਤੇ ਘਾਹ ਲੈਣ ਵਾਸਤੇ ਦੂਜੇ ਪਾਸੇ ਗਏ, ਇੱਕ ਜੋਗੀ ਬੈਠਾ ਹੋਇਆ ਸੀ, ਉਹਦੇ ਕੋਈ ਚੇਲੇ ਵੀ ਸਨ। ਤਾਂ ਸਿੰਘਾਂ ਨੂੰ ਕੇਸਾਂ ਦਾੜੇ ਵਾਲੇ ਵੇਖ ਕੇ ਉਹਨਾਂ ਨੇ ਕਿਹਾ ਵੀ ਕਿਸ ਸੰਤ ਦੇ ਚੇਲੇ ਹੋ, ਕੌਣ ਆਇਆ ਹੋਇਆ? ਦੱਸਿਆ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ। ਪੁੱਛ ਲਿਆ ਕਿ ਤੁਹਾਡੇ ਗੁਰੂ ਦੀ ਉਮਰ ਕਿੰਨੀ ਹੈ? ਤਾਂ ਸਿੰਘਾਂ ਨੇ ਦੱਸਿਆ ਕਿ ਕੋਈ 37-38 ਵਰੇ ਉਮਰ ਹੈ। ਤਾਂ ਫਿਰ ਉਹਨੇ ਇੱਕ ਮਖੌਲ ਜਿਹਾ ਕੀਤਾ, ਕਹਿਣ ਲੱਗਾ ਫਿਰ ਤਾਂ ਕੱਲ੍ਹ ਦੇ ਜਵਾਕ ਆ, ਫਿਰ ਉਹਨਾਂ ਦੇ ਦਰਸ਼ਨ ਕੀ ਕਰਨੇ। ਤਾਂ ਸਿੰਘ ਉਹਦੇ ਕੋਲੋਂ ਵਾਪਸ ਆਏ। ਇੰਨੇ ਚਿਰ ਨੂੰ ਉਹਦੇ ਕੋਈ ਦੋ ਚਾਰ ਚੇਲੇ ਉਹਦੇ ਤੋਂ ਆਗਿਆ ਲੈ ਕੇ ਆ ਗਏ ਵੀ ਵੇਖੀਏ ਤਾਂ ਸਹੀ ਜਿਹਦੇ ਸਿੱਖ ਇੱਥੇ ਵਿਚਰਦੇ ਗਏ ਆ ਉਹ ਗੁਰੂ ਕਿਹੋ ਜਿਹਾ। ਤਾਂ ਉਹਨੇ ਆਗਿਆ ਦੇ ਦਿੱਤੀ, ਆ ਗਏ। ਜਦੋਂ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਆ ਕੇ ਸਿੰਘਾਂ ਨੇ ਵੀ ਉਹ ਯੋਗੀ ਦੇ ਚੇਲਿਆਂ ਨੇ, ਤਾਂ ਸਿੰਘਾਂ ਨੇ ਦਸਮ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਜਿਹੜਾ ਇਹਨਾਂ ਦਾ ਗੁਰੂ ਆ ਨਾ ਯੋਗੀ, ਉਹਨੇ ਆਪ ਜੀ ਬਾਰੇ ਇੰਝ ਕਿਹਾ ਵੀ ਕੱਲ੍ਹ ਦੇ ਜਵਾਕ ਆ ਉਹਨਾਂ ਦਾ ਦਰਸ਼ਨ ਕੀ ਕਰਨਾ। ਤਾਂ ਫਿਰ ਮਹਾਰਾਜ ਸਾਹਿਬ ਥੋੜ੍ਹਾ ਜਿਹਾ ਮੁਸਕਰਾਏ, ਕਹਿੰਦੇ ਯੋਗੀ ਨੂੰ ਲੰਬੀ ਉਮਰ ਦਾ ਮਾਣ ਜੀ ਹੋਇਆ। ਤਾਂ ਫਿਰ ਪੁੱਛਿਆ ਮਹਾਰਾਜ ਉਹਦੀ ਉਮਰ ਕਿੰਨੀ ਆ, ਤਾਂ ਹਜ਼ੂਰ ਕਹਿੰਦੇ 5,120 ਸਾਲ ਉਹਦਾ ਜਨਮ ਹੋਏ ਨੂੰ ਹੋਏ ਹਨ। ਉਹ ਸਮਾਧੀ ਲਾ ਕੇ ਦਸਮ ਦੁਆਰ 'ਚ ਪ੍ਰਾਣ ਚੜ੍ਹਾ ਕੇ ਲੰਬਾ ਸਮਾਂ ਬੈਠਾ ਰਹਿੰਦਾ। ਇਹ ਉਹਦੇ ਚੇਲੇ ਉਹਦੇ ਸਰੀਰ ਦੀ ਰਾਖੀ ਕਰਦੇ ਆ, ਜਿੰਨਾ ਚਿਰ ਦਸਮ ਦੁਆਰ 'ਚ ਪ੍ਰਾਣ ਚੜ੍ਹੇ ਰਹਿਣ ਉਨੀ ਉਮਰ ਵੱਧ ਜਾਂਦੀ ਹੈ, ਯਾਨੀ ਕਿ ਉਹ ਸਵਾਸ ਗਿਣਤੀ 'ਚ ਨਹੀਂ ਆਉਂਦੇ। ਇਸ ਕਰਕੇ ਉਹਨੂੰ ਇੰਨਾ ਸਮਾਂ ਹੋ ਗਿਆ ਜਨਮ ਲੈ ਨੂੰ, ਅਤੇ ਖਲੜੇ ਨਾਲ ਸਰੀਰ ਨਾਲ ਮੋਹ ਕਰਦਾ। ਇੰਝ ਕਿਹਾ ਅਤੇ ਉਹਦੇ ਚੇਲੇ ਫਿਰ ਵਾਪਸ ਗਏ, ਦੱਸਿਆ ਕਿ ਜਿਨ੍ਹਾਂ ਬਾਰੇ ਤੂੰ ਕਿਹਾ ਸੀ ਕੱਲ੍ਹ ਦੇ ਜਵਾਕ, ਉਹਨਾਂ ਨੇ ਇੱਕ ਸਕਿੰਟ ਵਿੱਚ ਤੇਰੀ ਉਮਰ ਦੱਸ ਦਿੱਤੀ ਬਿਨਾਂ ਸਮਾਧੀ ਧਿਆਨ ਲਾਉਣ ਤੋਂ ਬਗੈਰ। ਫਿਰ ਯੋਗੀ ਦੇ ਉੱਤੇ ਕੋ ਅਸਰ ਹੋਇਆ, ਕਹਿਣ ਲੱਗਾ ਵੇਖੀਏ ਭਲਾ। ਉੱਠ ਕੇ ਆਇਆ, ਆਉਂਦਿਆਂ ਨੂੰ ਸਤਿਗੁਰਾਂ ਦੇ ਪਾਸ ਰਹਿ ਰਾਜ ਸਾਹਿਬ ਦਾ ਪਾਠ ਹੋ ਰਿਹਾ ਸੀ, ਉਹ ਖਲੋ ਗਿਆ। ਹਜ਼ੂਰ ਨੇ ਇਸ਼ਾਰਾ ਕੀਤਾ, ਬੈਠ ਗਿਆ। ਰਹਿ ਰਾਜ ਸਾਹਿਬ ਦੇ ਪਾਠ ਦੇ ਭੋਗ ਤੋਂ ਬਾਅਦ ਫਿਰ ਹਜ਼ੂਰ ਨੇ ਪੁੱਛਿਆ, ਆਓ ਯੋਗੀ ਜੀ ਕਿਵੇਂ ਆਉਣੇ ਹੋਏ? ਉਹ ਫਿਰ ਚਰਨਾਂ 'ਤੇ ਡਿੱਗ ਪਿਆ, ਕਹਿਣ ਲੱਗਾ ਜੀ ਪਹਿਲਾਂ ਮੈਨੂੰ ਆਪ ਜੀ ਬਾਰੇ ਨਹੀਂ ਸੀ ਪਤਾ ਕਿ ਆਪ ਮਹਾਨ ਹੋ, ਪਰ ਹੁਣ ਪਤਾ ਲੱਗ ਗਿਆ ਕਿ ਖੁਦਾ ਦੀ ਪਰਮਾਤਮਾ ਦੀ ਖਾਸ ਜਾਤ ਵਿੱਚੋਂ ਆਪ ਜੀ ਹੋ। ਮੈਨੂੰ ਬਖਸ਼ਿਸ਼ ਕਰੋ ਮਹਾਰਾਜ, ਮੈਂ ਕੇਵਲ ਮੁਕਤ ਹੋਣਾ ਚਾਹੁੰਦਾ, ਸਦਾ ਲਈ ਜੰਮਣ ਮਰਨ ਤੋਂ ਛੁਟਕਾਰਾ ਚਾਹੁੰਦਾ, ਅਤੇ ਮੈਨੂੰ ਉਪਦੇਸ਼ ਦਿਓ, ਕਲਿਆਣ ਕਰੋ, ਬਖਸ਼ਿਸ਼ ਕਰੋ। ਤਾਂ ਹਜ਼ੂਰ ਕਹਿਣ ਲੱਗੇ, ਇਹ ਜਿਹੜਾ ਪੁਰਾਣਾ ਖਲੜਾ ਧਾਰਨ ਕਰਕੇ ਬੈਠਾ, ਇਹਦੇ ਨਾਲ ਮੋਲ ਪਾਇਆ ਹੋਇਆ, ਇਹ ਤਾਂ ਮਾਇਆ, ਇਹੋ ਕਸਰ ਪਈ ਹੋਈ ਹੈ, ਤੈਨੂੰ ਗੁਰੂ ਨਹੀਂ ਪੂਰਾ ਮਿਲਿਆ, ਪਰ ਸ਼ਾਬਾਸ਼, ਤੇਰੀ ਨੀਅਤ ਸਾਫ, ਤੇਰੀ ਪ੍ਰਬਲ ਇੱਛਾ ਮਨ ਵਿੱਚ ਜਿਹੜੀ ਉਹ ਸਹੀ ਹੈ, ਮੁਕਤ ਹੋਣਾ ਚਾਹੁੰਦਾ, ਪਰ ਗੁਰੂ ਪੂਰਾ ਨਹੀਂ ਮਿਲਿਆ, ਇਸ ਕਰਕੇ ਅਜੇ ਤੱਕ ਉਹ ਗੱਲ ਨਹੀਂ ਸੀ ਬਣੀ। ਹੁਣ ਤੈਨੂੰ ਅਸੀਂ ਦੱਸਦੇ ਹਾਂ ਕਿ ਇਸ ਖਲੜੇ ਨਾਲ, ਪੁਰਾਣੇ ਗੋਦੜੇ ਨਾਲ ਮੋਹ ਨਾ ਪਾ, ਇਹ ਕੱਪੜਾ ਹੈ, ਅਤੇ ਇੱਕ ਦਿਨ ਤਾਂ ਇਸਨੇ ਸਾਥ ਛੱਡਣਾ ਹੀ, ਕੋਈ ਨਾ ਕੋਈ ਵਿਧ ਬਣ ਜਾਏਗੀ। ਇਸ ਕਰਕੇ ਅੱਜ ਤੋਂ ਬਾਅਦ ਉਮਰ ਵਧਾਉਣ ਦੇ ਖਿਆਲ 'ਚ ਨਾ ਪਾਓ, ਕੇਵਲ ਪਰਮਾਤਮਾ ਦੇ ਸਿਮਰਨ ਵਿੱਚ ਲੀਨ ਰਿਹਾ ਕਰ। ਜਦੋਂ ਇਹ ਸਰੀਰ ਛੁੱਟੇਗਾ ਫਿਰ ਤੂੰ ਮੁਕਤ ਹੋ ਜਾਏਗਾ ਸਦਾ ਲਈ, ਫਿਰ ਨਹੀਂ ਜੰਮਣਾ ਮਰਨਾ ਰਹਿ ਜਾਏਗਾ। ਸੋ ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਸ਼ਬਦ ਰਾਹੀਂ ਉਸ ਮਹਾਂਪੁਰਸ਼ ਦੀ, ਜਿਹਦੀ ਪਰਮਾਤਮਾ ਵਿੱਚ ਅਭੇਦਤਾ ਹੋ ਗਈ ਹੈ, ਉਹਦੀ ਅਵਸਥਾ ਬਿਆਨ ਕਰ ਰਿਹਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਆਮ ਦੁਨਿਆਵੀ ਤੌਰ 'ਤੇ ਸਾਡੇ ਮਨਾਂ 'ਚ ਇਹ ਧਾਰਨਾ ਬਣ ਜਾਂਦੀ ਹੈ ਵੀ ਜਿਹੜੇ ਰੱਬ ਦੇ ਸੰਤ ਹੁੰਦੇ ਉਹਨਾਂ ਨੂੰ ਦੁੱਖ ਨਹੀਂ ਮਿਲਣਾ ਚਾਹੀਦਾ। ਦੇਖੋ ਜੀ, ਜਿਹਨੂੰ ਦੁੱਖ ਮਿਲਿਆ, ਜੇ ਕਿਸੇ ਮਹਾਤਮਾ ਦੇ ਸਰੀਰ 'ਤੇ ਰੋਗ ਆ ਗਿਆ ਜਾਂ ਕਿਸੇ ਦਾ ਐਕਸੀਡੈਂਟ ਹੋਇਆ, ਉਹ ਤਾਂ ਫਿਰ ਭਗਤ ਨਹੀਂ ਹੋਵੇਗਾ। ਨਹੀਂ, ਐਸਾ ਨਹੀਂ ਹੈ। ਕਸ਼ਟ ਵੱਡੇ ਵੱਡੇ ਵੀ ਆ ਸਕਦੇ ਨੇ, ਪਰ ਪ੍ਰਭਾਵ ਕੋਈ ਨਹੀਂ ਪੈਂਦਾ। ਇੱਕ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਸਾਹਿਬ ਜੋ ਸੰਸਥਾ ਬਣੀ, ਉਹਦੇ ਆਨਰੇਰੀ ਸੈਕਟਰੀ ਹੋਏ ਨੇ, ਡਾਕਟਰ ਦੀਵਾਨ ਸਿੰਘ ਨਾਂ ਸੀ ਉਹਨਾਂ ਦਾ। ਬਹੁਤ ਹੀ ਗੁਰਮੁਖ ਪਿਆਰੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸੰਤ ਸੁੰਦਰ ਸਿੰਘ ਭਿੰਡਰਾਂ ਵਾਲੇ ਸਰੀਰ ਉਹਨਾਂ ਦਾ ਢਿੱਲਾ, ਅਤੇ ਉਹਨਾਂ ਵਚਨ ਕਰਤਾ ਸਰੀਰ ਛੱਡ ਰਹੇ ਨੇ, ਅਤੇ ਉਹ ਫਿਰ ਕਾਰ ਸੀ ਉਹਨਾਂ ਸਮਿਆਂ ਦੇ ਵਿੱਚ, 1930 ਦੀ ਗੱਲ, ਉਹ ਕਾਰ ਦੇ ਉੱਪਰ ਬੋਪਾ ਰਾਏ ਮਹਾਂਪੁਰਸ਼ਾਂ ਕੋਲ ਪਹੁੰਚਿਆ, ਸੰਤ ਸੁੰਦਰ ਸਿੰਘ ਖਾਲਸਾ ਜੀ ਕੋਲ, ਅਤੇ ਉਹਨੇ ਜਾ ਕੇ ਕਿਹਾ ਜੀ ਮੈਂ ਬਾਬਾ ਸ਼ਾਮ ਸਿੰਘ ਜੀ, ਜਿਨ੍ਹਾਂ ਹਰਿਮੰਦਰ ਸਾਹਿਬ 70 ਸਾਲ ਕੀਰਤਨ ਦੀ ਨਿਸ਼ਕਾਮ ਸੇਵਾ ਨਿਭਾਈ, ਉਹਨਾਂ ਦੇ ਵੀ ਅੰਤ ਵੇਲੇ ਦਰਸ਼ਨ ਕੀਤੇ ਅਤੇ ਬਚਨ ਬਿਲਾਸ ਬੜੀ ਬਖਸ਼ਿਸ਼ ਵਾਲੇ ਉਹਨਾਂ ਸੁਣਾਏ ਸੀ। ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦੇ ਕੋਲ ਵੀ ਮੈਂ ਪਹੁੰਚਿਆ ਸੀ ਅੰਤ ਵੇਲੇ, ਅਤੇ ਹੁਣ ਤੁਹਾਡੇ ਚਰਨਾਂ 'ਚ ਪਹੁੰਚਣ ਦਾ ਵੀ ਸਬੱਬ ਮਿਲਿਆ, ਕੋਈ ਬਚਨ ਸੁਣਾਓ। ਤਾਂ ਮਹਾਂਪੁਰਸ਼ ਕਹਿਣ ਲੱਗੇ, ਡਾਕਟਰ ਸਾਹਿਬ ਤੁਸੀਂ ਬੜੇ ਗੁਰਮੁਖ ਹੋ, ਤੁਸੀਂ ਕੋਈ ਬਚਨ ਸੁਣਾਓ। ਕਹਿਣ ਲੱਗਾ ਜੀ ਮੈਨੂੰ ਪਤਾ ਬ੍ਰਹਮ ਗਿਆਨੀ ਢੋਲ ਵਰਗੇ ਹੁੰਦੇ ਨੇ, ਢੋਲ ਭਾਵੇਂ 100 ਸਾਲ ਪਿਆ ਰਹੇ ਜਦੋਂ ਤੱਕ ਡਗਾ ਨਾ ਮਾਰੀਏ ਖੜਕਦਾ ਨਹੀਂ, ਅਤੇ ਮੈਂ ਡਗਾ ਮਾਰਾਂਗਾ ਫਿਰ ਤਾਂ ਤੁਸੀਂ ਬੋਲੋਗੇ। ਕਹਿਣ ਲੱਗੇ ਹਾਂ ਡਾਕਟਰ ਸਾਹਿਬ ਸੁਣਾਓ ਕੋ ਬਚਨ। ਡਾਕਟਰ ਸਾਹਿਬ ਕਹਿੰਦੇ ਸੀ ਜੀ ਸਤਿਗੁਰੂ ਦੀ ਰਹਿਮਤ ਹੈ, ਮੈਂ ਜਦੋਂ ਕਾਰ ਚਲਾਉਂਦਾ ਅਤੇ ਕਾਰ ਵਿੱਚੋਂ ਹੋਰ ਕੋਈ ਆਵਾਜ਼ ਨਹੀਂ ਆਉਂਦੀ, ਵਾਹਿਗੁਰੂ 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 ਦੀ ਆਵਾਜ਼ ਆਉਂਦੀ। ਤਾਂ ਮਹਾਂਪੁਰਸ਼ ਹੱਸ ਪਏ, ਕਹਿੰਦੇ ਵਾਹ ਵਾਹ ਡਾਕਟਰ ਸਾਹਿਬ, ਮੇਰੇ ਵਾਸਤੇ ਵੀ ਅਰਦਾਸ ਕਰੋ, ਐਸਾ ਜਾਪ ਮੈਨੂੰ ਵੀ ਸੁਣੇ। ਤਾਂ ਉਹ ਕਹਿਣ ਲੱਗਾ ਜੀ ਹੁਣ ਢੋਲ ਨਾਲੋਂ ਤਾਂ ਕਰੜੇ ਨਾ ਨਾ, ਤੁਸੀਂ ਬਚਨ ਸੁਣਾਓ। ਕਹਿੰਦੇ ਫਿਰ ਡਾਕਟਰ ਸਾਹਿਬ ਇੰਝ ਕਰੋ, ਸਾਡਾ ਸਰੀਰ ਚੈੱਕ ਅਪ ਕਰੋ ਵੀ ਰੋਗ ਕਿਆ ਹੈ। ਕਹਿਣ ਲੱਗਾ ਜੀ ਪਹਿਲਾਂ ਬਚਨ ਤਾਂ ਸੁਣਾਓ। ਤਾਂ ਮਹਾਂਪੁਰਸ਼ ਕਹਿੰਦੇ ਬਚਨ ਮੰਨ ਕੇ ਤਾਂ ਵੇਖੋ। ਤਾਂ ਫਿਰ ਡਾਕਟਰ ਨੇ ਉਹਨਾਂ ਦੇ ਸਟੈਥੋਸਕੋਪ ਲਾਇਆ ਇੱਥੇ ਦਿਲ ਵਾਲੇ ਥਾਂ 'ਤੇ, ਟੂਟੀਆਂ ਲਾਈਆਂ ਕੰਨਾਂ ਨੂੰ, ਅਤੇ ਡਾਕਟਰ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਚਲਾ ਗਿਆ, ਬਿਸੁੱਧ ਹੋ ਗਿਆ, ਸੁੱਧ ਬੁੱਧ ਭੁੱਲ ਗਈ ਅਤੇ ਉੱਥੇ ਲੰਮਾ ਪੈ ਗਿਆ, ਟੂਟੀਆਂ ਲੱਗੀਆਂ ਰਹਿ ਗਈਆਂ। ਅਤੇ ਕੁਝ ਸਮੇਂ ਬਾਅਦ ਫਿਰ ਮਹਾਂਪੁਰਸ਼ਾਂ ਹਿਲਾਇਆ, ਕਹਿੰਦੇ ਡਾਕਟਰ ਸਾਹਿਬ ਹੱਥਾਂ ਪੈਰਾਂ ਦੀਆਂ ਤਲੀਆਂ 'ਤੇ ਵੀ ਲਾਓ ਟੂਟੀਆਂ, ਵੇਖੋ, ਚੈੱਕ ਕਰੋ, ਆਪਣਾ ਯੰਤਰ ਜਿਹਾ ਲਾ ਕੇ, ਰੋਗ ਕਿੱਥੇ? ਤਾਂ ਡਾਕਟਰ ਸਾਹਿਬ ਕਹਿਣ ਲੱਗੇ, ਵਾਹ ਵਾਹ, ਤੁਸਾਂ ਨਾਂ ਰੱਖਿਆ ਗਿਆਨੀ ਸੁੰਦਰ ਸਿੰਘ ਖਾਲਸਾ, ਤੁਖਲਸ ਆਪਣੇ ਨਾਮ ਨਾਲ ਲਾਇਆ, ਇਸ ਖਾਲਸਾ ਸ਼ਬਦ ਨੂੰ ਤੁਸਾਂ ਹੀ ਸਕਾਰ ਰੂਪ ਦਿੱਤਾ ਜੀ, ਇਹਨੂੰ ਯਥਾਰਥ ਕਰਤਾ, ਸਕਾਰਥਾ ਕਰਤਾ, ਖਾਲਸਾ ਨਾਮ ਲਾਇਆ ਆਪਣੇ ਨਾਮ। ਔਰ ਮਹਾਂਪੁਰਸ਼ੋ, ਇਹੋ ਜਿਹਾ ਕੋਈ ਨਹੀਂ ਮੈਨੂੰ ਮਿਲਿਆ ਵੀ ਜਿਹਦੇ ਦਿਲ ਵਾਲੇ ਥਾਂ ਬਿਨਾਂ ਬੋਲਣ ਤੋਂ ਮੇਰੇ ਸਰੀਰ ਦੇ ਰੋਮ ਰੋਮ 'ਚ ਨਾਮ ਸੁਣਿਆ, ਮੈਨੂੰ ਤੁਹਾਡੇ ਰੋਮ ਰੋਮ 'ਚ ਨਾਮ ਵਸਿਆ ਆ, ਨਾ ਇੱਥੇ ਕੋਈ ਬਿਮਾਰੀ, ਨਾ ਇਹਦਾ ਕੋਈ ਇਲਾਜ, ਇਹ ਤਾਂ ਤੁਹਾਡੀ ਕੋਈ ਖੇਡ ਹੈ ਕਿ ਤੁਸੀਂ ਸਰੀਰ ਤਿਆਗਣਾ ਅਤੇ ਬਹਾਨਾ ਜਿਹਾ ਬਣਾ ਲਿਆ, ਇੱਥੇ ਰੋਗ ਦਾ ਕੋਈ ਪ੍ਰਭਾਵ ਨਹੀਂ। ਇਸ ਪ੍ਰਕਾਰ ਦੇ ਗੁਰਮੁਖ ਪਿਆਰੇ ਦੁੱਖ ਨਹੀਂ ਪੁੱਛਿਆ ਸੀ ਕੀ ਹਾਲ ਹੈ, ਕਹਿੰਦੇ ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਅਤੇ ਜੇ ਸਿੰਘਾਂ ਕਿਹਾ ਜੀ ਅਰਦਾਸ ਕਰੀਏ, ਕਹਿੰਦੇ ਅਰਦਾਸ ਇਹ ਕਰਿਓ ਵੀ ਜਿਹੜਾ ਗੁਰੂ ਸਾਹਿਬ ਨੇ ਪਰਚਾ ਪਾਇਆ, ਸੁੰਦਰ ਸਿੰਘ 100% ਨੰਬਰ ਲੈ ਕੇ ਪਾਸ ਹੋਣਾ ਚਾਹੁੰਦਾ, ਕੋਈ ਨੰਬਰ ਘਟਣਾ ਨਹੀਂ ਚਾਹੀਦਾ। ਇਸ ਪ੍ਰਕਾਰ ਵਾਹਿਗੁਰੂ ਦੀ ਰਜ਼ਾ ਵਿੱਚ ਪ੍ਰਸੰਨ ਚਿਤ ਰਹਿੰਦਾ ਨੇ। ਰੂਮ ਦੇਸ਼ ਦਾ ਇੱਕ ਵਜ਼ੀਰ ਬਾਦਸ਼ਾਹ ਦਾ ਭੇਜਿਆ ਹੋਇਆ ਹਿੰਦੁਸਤਾਨ 'ਚ ਆਇਆ, ਅਤੇ ਸਬਰ ਅਤੇ ਸ਼ੁਕਰ ਦੇ ਮਾਇਨੇ ਅਰਥ ਲੱਭਦਾ ਸੀ ਵੀ ਹਿੰਦੁਸਤਾਨ 'ਚ ਵਿਦਵਾਨ ਬੜੇ ਬੜੇ ਹੋਏ ਨੇ ਧਾਰਮਿਕ, ਉਹ ਫਿਰਿਆ ਬਹੁਤ ਥਾਈਂ, ਤਸੱਲੀ ਨਹੀਂ ਸੀ ਹੁੰਦੀ। ਫਿਰ ਕੁਝ ਫਕੀਰਾਂ ਨੇ ਕਿਹਾ ਵੀ ਸਾਡੇ 'ਚ ਮੁਸਲਮਾਨਾਂ 'ਚ ਸਰਮਾਦਾ, ਅਤੇ ਉਹਨੂੰ ਔਰੰਗਜ਼ੇਬ ਬਾਦਸ਼ਾਹ ਨੇ ਜੇਲ੍ਹ 'ਚ ਪਾਇਆ, ਕੈਦ 'ਚ ਪਾਇਆ ਹੋਇਆ, ਉਹਦੇ ਕੋਲ ਪਹੁੰਚ, ਸ਼ਾਇਦ ਤੇਰੀ ਤਸੱਲੀ ਹੋ ਜਾਏ। ਉਹ ਆਲਮ ਫਾਜ਼ਲ ਹੈ, ਵਿਦਵਾਨ ਵੀ ਹੈ ਅਤੇ ਪਰਮਾਤਮਾ ਦੀ ਮਿਹਰ ਵੀ ਬੜੀ, ਬੰਦਗੀ ਬਹੁਤ ਹੈ। ਤਾਂ ਫਿਰ ਇਸ ਨੇ ਮਨਜ਼ੂਰੀ ਲਈ ਅਤੇ ਸਰਮਦ ਸੰਤ ਦੇ ਕੋਲ ਇਹ ਰਾਤ ਪਹੁੰਚਿਆ। ਉਹਦੇ ਵਾਸਤੇ ਤਾਂ ਭੋਜਨ ਦਾ ਥਾਲ ਆ ਗਿਆ, ਪਲੰਘ ਆ ਗਿਆ, ਬਿਸਤਰਾ ਆ ਗਿਆ, ਪਰ ਸਰਮਦ ਨੂੰ ਮਿਲਿਆ ਲੂਣ ਵਾਲੇ ਪਾਣੀ ਦਾ ਪਿਆਲਾ, ਔਰ ਪਰਮਾਤਮਾ ਦਾ ਸ਼ੁਕਰਾਨਾ ਕੀਤਾ, ਲੂਣ ਵਾਲਾ ਪਾਣੀ ਪਿਆਲਾ ਪੀਤਾ। ਇਹਨੂੰ ਸੌਣ ਲਈ ਕਹਿ ਦਿੱਤਾ ਵੀ ਸੌਂ ਜਾ, ਸਵੇਰੇ ਦੱਸਾਂਗੇ ਸਬਰ ਸ਼ੁਕਰ ਦੇ ਮਾਇਨੇ। ਆਪ ਸਰਮਦ ਚੌਂਕੜਾ ਲਾ ਕੇ ਸਾਰੀ ਰਾਤ ਬੈਠਾ ਰਿਹਾ। ਦਿਨ ਚੜ੍ਹਿਆ ਤਾਂ ਫਿਰ ਇਸ ਨੇ ਵਜ਼ੀਰ ਨੂੰ ਕਿਹਾ ਕਿ ਦੱਸ, ਰਾਤ ਰਾਤ ਸਬਰ ਸ਼ੁਕਰ ਦੇ ਮਾਇਨੇ ਮਿਲ ਗਏ ਕਿ ਨਹੀਂ? ਉਹਨੇ ਚਰਨ ਫੜ ਲਏ, ਕਹਿਣ ਲੱਗਾ ਮਿਲ ਗਏ। ਕਹਿੰਦੇ ਕੀ? ਉਹਨੇ ਦੱਸਿਆ ਸੀ ਬਾਅਦ ਜਾ ਕੇ ਭਈ ਅਨੇਕਾਂ ਸ਼ਕਤੀਆਂ, ਪੀਰ ਪੈਗੰਬਰ ਰਿਸ਼ੀ ਮੁਨੀ ਅਵਤਾਰ ਅਸਮਾਨ ਦੇ ਵਿੱਚ ਮੈਨੂੰ ਦਿਸੇ, ਸ਼ਸਤਰ ਪਕੜ ਕੇ ਖੜ੍ਹੇ ਹਨ। ਸਰਮਦ ਨੂੰ ਕਹਿ ਰਹੇ, ਜ਼ੋਰ ਦੇ ਰਹੇ ਨੇ ਕਿ ਇੱਕ ਵਾਰੀ ਆਗਿਆ ਤਾਂ ਦੇ, ਅਸੀਂ ਦਿੱਲੀ ਦਾ ਤਖਤ ਪਲਟਾ ਦਈਏ, ਦਿੱਲੀ ਅਤੇ ਲਾਹੌਰ ਦੀ ਢਿੱਡ ਖੜਕਾ ਦਈਏ, ਤੂੰ ਆਗਿਆ ਤਾਂ ਦੇ। ਤਾਂ ਸਰਮਦ ਕਹਿ ਰਿਹਾ ਵੀ ਨਹੀਂ, ਪਰਮਾਤਮਾ ਬਾਦਸ਼ਾਹ ਅਤੇ ਮੇਰੇ ਤਿੰਨਾਂ ਵਿੱਚ ਝਗੜਾ ਹੈ, ਪਰਮਾਤਮਾ ਦੀ ਰਜ਼ਾ ਹੈ ਅਤੇ ਮੈਂ ਰਜ਼ਾ 'ਚ ਪ੍ਰਸੰਨ ਰਹਿਣਾ, ਬਾਦਸ਼ਾਹ ਮੈਨੂੰ ਅਧੀਨ ਕਰਨਾ ਚਾਹੁੰਦਾ, ਨਵਾਉਣਾ ਚਾਹੁੰਦਾ। ਮੈਂ ਜਿਸ ਖੁਦਾ ਦਾ ਬੰਦਾ ਹਾਂ, ਮੈਂ ਨਿਉਣਾ ਨਹੀਂ, ਕਿਉਂਕਿ ਖੁਦਾ ਦੇ ਨਾਮ ਨੂੰ ਵੱਟਾ ਲੱਗਦਾ। ਔਰ ਇਸ ਕਰਕੇ ਅਤੇ ਮੈਂ ਉਹਦੇ ਪਾਸ ਇਹ ਬੇਨਤੀ ਵੀ ਨਹੀਂ ਕਰਨੀ ਕਿ ਮੈਨੂੰ ਦੁੱਖ ਕਿਉਂ ਮਿਲ ਰਿਹਾ, ਮੈਂ ਦੁੱਖ ਝੱਲਾਂਗਾ, ਸਤਿਗੁਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਦੁੱਖ ਖੁਦਾ ਦੀ ਕਿਰਪਾ ਨਾਲ ਹੀ ਝੱਲਾਂਗਾ। ਇਸ ਪ੍ਰਕਾਰ ਦੇ ਰੱਬ ਦੇ ਪਿਆਰੇ, ਤਾਣ ਹੁੰਦਾ ਹੋਏ ਨਤਾਣਾ, ਮਾਣ ਹੁੰਦਾ ਹੋਏ ਨਿਮਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇਹ ਨਹੀਂ ਵੀ ਪਰਮਾਤਮਾ ਦੇ ਪਿਆਰਿਆਂ ਨੂੰ ਦੁੱਖ ਨਹੀਂ ਮਿਲਦਾ, ਐਸੀ ਅਵਸਥਾ ਵਾਹਿਗੁਰੂ ਨੇ ਬਖਸ਼ੀ ਹੁੰਦੀ ਹੈ ਕਿ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ। ਦੁੱਖ ਵੱਡੇ ਵੱਡੇ ਆ ਜਾਣ ਤਾਂ ਉਹ ਕਹਿੰਦਾ ਵੀ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਹਾਰ ਨਹੀਂ ਸਭ ਜਿੱਤ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਇੱਕ ਹੈ ਇੱਕ ਹੀ ਨਿੱਤ। ਪਹਿਲਾਂ ਗੁਰਮੁਖ ਮਨ ਨੂੰ ਸਮਝਾਉਂਦੇ ਰਹਿੰਦੇ ਹਨ ਕਿ ਆਪਣੇ ਕਰਮਾਂ ਦਾ ਫਲ ਵਾਹਿਗੁਰੂ ਭੁਗਤਾ ਰਿਹਾ, ਉਹਦਾ ਸ਼ੁਕਰਾਨਾ ਕਰ, ਕਰਮ ਨਿਬੜ ਰਿਹਾ। ਅਤੇ ਜਦੋਂ ਮਹਾਨ ਉੱਚੀ ਅਵਸਥਾ ਮਿਲ ਜਾਂਦੀ, ਫਿਰ ਸਰੀਰ ਵੀ ਮਿਥਿਆ ਨਾਸਵੰਤ, ਸਰੀਰਕ ਦੁੱਖ ਅਤੇ ਸੁੱਖ ਦੋਵੇਂ ਮਿਥਿਆ, ਨਾ ਸੁੱਖ ਦੇ ਨਾਲ ਲਗਾਓ ਹੈ, ਨਾ ਦੁੱਖ ਤੋਂ ਘਬਰਾਹਟ ਹੈ। ਮੇਰੇ ਪਿੰਡ ਦੇ ਨਾਲ ਹੀ ਇੱਕ ਪਿੰਡ ਹੈ, ਜ਼ਿਲ੍ਹਾ ਗੁਰਦਾਸਪੁਰ 'ਚ ਆਦੋ ਵਾਲੀ ਪਿੰਡ ਹੈ, ਉਸ ਘਰ 'ਚ ਮੇਰਾ ਆਉਣ ਜਾਣ ਅਜੇ ਵੀ ਹੈ। ਜਿਹੜੀ ਉਸ ਪਰਿਵਾਰ, ਉਹਨਾਂ ਸਿੰਘਾਂ ਦੀ ਮਾਂ ਸੀ, ਇੱਕ ਸਿੰਘ ਮੇਰੇ ਨਾਲ ਅਖੰਡਪੜ ਸਾਹਿਬ ਅਸੀਂ ਇਕੱਠੇ ਕਰਦੇ ਹਾਂ, ਭਾਈ ਹਰਜਿੰਦਰ ਸਿੰਘ, ਉਹਦੀ ਮਾਤਾ ਬੜੀ ਭਜਨੀਕ ਸੀ। ਅਤੇ ਉਸਨੇ ਇੱਕ ਸਾਲ ਪਹਿਲਾਂ ਦੱਸਿਆ ਕਿ ਬੇਟਾ ਇੱਕ ਸਾਲ ਨੂੰ ਮੈਂ ਚੜ੍ਹਾਈ ਕਰਨੀ ਅਤੇ 17 ਦਿਨ ਜਾਂ ਸ਼ਾਇਦ 13 ਦਿਨ ਦੱਸਿਆ ਮੇਰੇ ਸਰੀਰ 'ਤੇ ਕਸ਼ਟ ਆਏਗਾ ਬੜਾ ਭਾਰੀ, ਮੈਂ ਬੇਹੋਸ਼ ਵੀ ਰਹਾਂਗੀ, ਪਰ ਤੁਸੀਂ ਘਬਰਾਇਓ ਨਾ, ਮੈਂ ਸਤਿਗੁਰੂ ਦੇ ਚਰਨਾਂ 'ਚ ਜਾ ਰਹੀ ਹਾਂ, ਫਿਕਰ ਨਹੀਂ ਕਰਨਾ। ਔਰ ਉਹਦੇ ਬੇਟੇ ਨੇ ਪੁੱਛ ਲਿਆ ਕਿ ਮਾਤਾ ਜੀ, ਇੰਨਾ ਭਜਨ ਕੀਤਾ ਸਾਰੀ ਉਮਰ, ਨਾ ਨਿੰਦਿਆ ਨਾ ਚੁਗਲੀ, ਮੈਂ ਜਦੋਂ ਕਿਤੇ ਜਾਈਏ ਗੁਟਕਾ ਸਾਹਿਬ ਹੱਥ 'ਚ ਹੁੰਦਾ ਸੀ, ਬਾਣੀ ਪੜ੍ਹਦੀ ਰਹਿੰਦੀ ਸੀ, ਨਾ ਨਿੰਦਿਆ ਨਾ ਚੁਗਲੀ, ਔਰ ਨੌਵਾਂ ਨੂੰ ਵੀ ਉਹ ਇਸ ਮਤ ਦਿੰਦੀ ਸੀ। ਬੇਟੇ ਵੀ ਉਹਦੇ ਅੰਮ੍ਰਿਤਧਾਰੀ, ਤਿੰਨੇ ਬੜੇ ਗੁਰਮੁਖ ਪਿਆਰੇ, ਦੋ ਚੜ੍ਹਾਈ ਕਰਕੇ ਕਹਿ, ਔਰ ਕਿਉਂ ਕਸ਼ਟ ਆਉਣਾ, ਕੀ ਕਾਰਨ? ਤਾਂ ਮਾਤਾ ਜੀ ਨੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਏ ਸਨ, ਤਾਂ ਉਹਨਾਂ ਨੇ ਕਿਹਾ ਸੀ ਕਿ ਕੁਝ ਕਰਮ ਐਸੇ ਹੁੰਦੇ ਨੇ ਜੋ ਸਰੀਰਕ ਤੌਰ 'ਤੇ ਭੋਗਣੇ ਪੈਂਦੇ ਨੇ, ਪਿਛਲਾ ਕੋਈ ਕਰਮ ਐਸਾ ਉਹਦਾ ਕਰਕੇ ਸਰੀਰ 'ਤੇ ਕਸ਼ਟ ਆਵੇਗਾ, ਜੇ ਨਹੀਂ ਭੋਗਣਾ ਚਾਹੁੰਦੀ ਫਿਰ ਇੱਕ ਜਨਮ ਹੋਰ ਹੋਵੇਗਾ, ਅਤੇ ਜੇ ਤੂੰ ਨਿਬੇੜਨਾ ਚਾਹੇ ਜੰਮਣਾ ਮਰਨਾ ਤਾਂ ਫਿਰ ਇੰਜ ਇੰਨੇ ਦਿਨ ਕਸ਼ਟ ਆਏਗਾ। ਤਾਂ ਮੈਂ ਬੇਨਤੀ ਕਰਤੀ ਕਿ ਮਹਾਰਾਜ ਜਨਮ ਨਹੀਂ ਹੋਣਾ ਚਾਹੀਦਾ, ਜੇ ਜਨਮ ਮਿਲ ਗਿਆ ਕਿਤੇ ਕੁਛ ਸੰਗਤ ਵਿੱਚ ਨਾ ਚਲੇ ਜਾਈਏ, ਹੁਣ ਤਾਂ ਤੁਹਾਡੀ ਕਿਰਪਾ, ਤੁਸੀਂ ਸਿੱਖੀ ਬਖਸ਼ੀ ਹੋਈ ਹੈ, ਤਾਂ ਮਹਾਰਾਜ ਜੀ ਕਸ਼ਟ ਆਵੇ ਪਰ ਝੱਲਣ ਦੀ ਸਮਰੱਥਾ ਦੇ ਦਿਓ, ਮੈਂ ਰਾਜਾ ਨੂੰ ਮੰਨਾਂ, ਮਿੱਠਾ ਭਾਣਾ ਕਰਕੇ ਮੰਨਾਂ। ਤਾਂ ਗੁਰੂ ਮਹਾਰਾਜ ਨੇ ਕਿਹਾ ਕਿ ਕਸ਼ਟ ਆਵੇਗਾ ਪਰ ਮਹਿਸੂਸ ਨਹੀਂ ਹੋਵੇਗਾ, ਅਵਸਥਾ ਉੱਚੀ ਬਣੀ ਰਹੇਗੀ, ਸਿਮਰਨ ਵਿੱਚ ਲੀਨ ਰਹੇਗੀ, ਅਤੇ ਇਸ ਕਰਕੇ ਕਸ਼ਟ ਆਉਣਾ। ਅਤੇ ਠੀਕ ਹੀ ਸਾਲ ਬਾਅਦ ਹੀ ਸਰੀਰ ਛੱਡਿਆ, ਅਤੇ ਜਿੰਨੇ ਦਿਨ ਦੱਸਿਆ ਸੀ ਮਾਤਾ ਨੇ ਉਨੇ ਦਿਨ ਹੀ ਸਰੀਰ ਬਿਮਾਰ ਰਿਹਾ, ਉਹਨਾਂ ਦਾ ਕਸ਼ਟ ਆਇਆ। ਇਸ ਪ੍ਰਕਾਰ ਦਾ ਮਾਰਗ ਹੈ, ਕਰਮ ਸਾਡੇ ਆਪਣੇ ਕਮਾਏ ਹੋਏ ਨੇ ਜਾਂ ਪਰਮਾਤਮਾ ਦੀ ਰਜ਼ਾ ਹੈ, ਜਿਵੇਂ ਭਾਈ ਗੁਰਦਾਸ ਨੇ ਬਚਨ ਲਿਖਿਆ ਕਿ ਪਾਣੀ ਲੱਕੜ ਨੂੰ ਡੋਬਦਾ ਹੈ ਪਰ ਚੰਦਨ ਲੱਕੜ ਨੂੰ ਨਹੀਂ ਡੋਬਦਾ, ਚੰਦਨ ਦੀ ਲੱਕੜ ਨੂੰ ਡੋਬਦਾ। ਭਾਈ ਸਾਹਿਬ ਨੇ ਲਿਖਿਆ, ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜਾ, ਸਿਰ ਕਰਵੱਤ ਧਰਾਏ ਕਹਿ ਸਿਰ ਚੜ੍ਹਿਆ ਭੱਜਾ, ਲੋਹੇ ਜੜੀਐ ਬੋਹੇ ਥਾ ਭਾਰ ਭਰੈ ਨਾ ਤਜੈ, ਪਰ ਅਗਰੈ ਡੋਬੈ ਜਾਣ ਕਹਿ ਨਿਰਮੋਲਕ ਤਜੈ। ਪਾਣੀ ਲੱਕੜ ਨੂੰ ਨਹੀਂ ਡੋਬਦਾ ਵੀ ਲੋਕ ਤਾਨਾ ਦੇਣਗੇ, ਆਪਣਾ ਜਾਇਆ ਪੁੱਤ ਆਪ ਹੀ ਡੋਬ ਦਿੱਤਾ, ਪਰ ਚੰਦਨ ਨੂੰ ਜਾਣ ਬੁੱਝ ਕੇ ਡੋਬਦਾ ਕਿਉਂਕਿ ਉਹਦੀ ਕੀਮਤ ਪਵਾਉਂਦਾ। ਜਿਹੜਾ ਚੰਦਨ ਡੁੱਬ ਜਾਏ ਉਹ ਅਸਲੀ ਮੰਨਿਆ ਗਿਆ, ਪੱਕਾ ਹੋਇਆ ਚੰਦਨ, ਉਹਦੀ ਤੋਲਿਆਂ 'ਚ ਕੀਮਤ ਪੈਂਦੀ ਹੈ 52 ਚੰਦਨ ਦੀ, ਅਤੇ ਜਿਹੜਾ ਨਾ ਡੁੱਬੇ ਉਹ ਸਮਝਿਆ ਜਾਂਦਾ ਜੇ ਕੱਚਾ ਹੈ ਉਹਦਾ ਮੁੱਲ ਨਹੀਂ ਪੈਂਦਾ। ਇਸ ਕਰਕੇ ਉਹਦੀ ਨਿਰਮੋਲਕਤਾਈ ਨੂੰ ਪ੍ਰਗਟ ਕਰਨ ਲਈ ਪਾਣੀ ਡੋਬਦਾ। ਇਸੇ ਤਰ੍ਹਾਂ ਪਰਮਾਤਮਾ ਆਪਣੇ ਪਿਆਰਿਆਂ ਦੁਆਰਾ ਇਹ ਪ੍ਰਗਟ ਕਰਦਾ ਹੈ ਕਿ ਇਹ ਇਸ ਅਵਸਥਾ ਦੇ ਮਾਲਕ ਹਨ ਕਿ ਇਹਨਾਂ ਨੂੰ ਕੋਈ ਡਰਾ ਨਹੀਂ ਸਕਦਾ, ਦੁੱਖ ਦੇ ਕੇ ਕੋਈ ਅਧੀਨ ਨਹੀਂ ਕਰ ਸਕਦਾ, ਦੁੱਖ ਸੁੱਖ ਤੋਂ ਉੱਪਰ ਹਨ, ਇਹਨਾਂ 'ਤੇ ਕੋਈ ਪ੍ਰਭਾਵ ਨਹੀਂ ਹੈ ਦੁੱਖ ਦਾ, ਨਾ ਇਹਨਾਂ ਦਾ ਸੁੱਖ ਨਾਲ ਕੋਈ ਲਗਾਓ ਹੈ। ਇਹਨਾਂ ਨੂੰ ਇਹੋ ਜਿਹਾ ਅੰਦਰਲਾ ਸੁੱਖ ਮਿਲਿਆ ਹੋਇਆ ਕਿ ਬਾਹਰੀ ਦੁੱਖ ਇਹਨਾਂ ਨੂੰ ਕੁਛ ਨਹੀਂ ਕਰ ਸਕਦੇ। ਇਸ ਪ੍ਰਕਾਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਅਗਲਾ ਲੱਛਣ ਹੈ ਸੁੱਖ ਸਨੇਹੋ, ਸੁੱਖ ਦੇ ਨਾਲ ਸਨੇਹ ਨਹੀਂ ਹੈ, ਲਗਾਓ ਨਹੀਂ ਕਿ ਸਰੀਰਕ ਸੁੱਖ ਸਾਨੂੰ ਮਿਲੇ, ਨਹੀਂ, ਮਹਿੰਗੀਆਂ ਗੱਡੀਆਂ ਦੀ ਇੱਛਾ, ਮਹਿੰਗੀਆਂ ਮਹਿੰਗੀਆਂ ਪੁਸ਼ਾਕਾਂ ਪਾਉਣ ਦੀ ਇੱਛਾ, ਟੌਰ ਫਵਾ ਦੁਨੀਆ 'ਚੋਂ ਮੱਥੇ ਟਿਕਾਉਣ ਦੀ ਇੱਛਾ, ਇਹ ਸੰਤ ਨੂੰ ਨਹੀਂ ਹੁੰਦੀ। ਜਿਹਨੂੰ ਹੋਵੇਗੀ ਉਹ ਸੰਤ ਨਹੀਂ ਹੈ, ਜਿਹੜਾ ਇਹਨਾਂ ਚੀਜ਼ਾਂ 'ਚ ਫਸਿਆ ਹੋਇਆ ਨਾ ਉਹ ਸੰਤ ਨਹੀਂ ਹੁੰਦਾ। ਮਸਕੀਨ ਜੀ ਇੱਕ ਸੰਤ ਜੀ ਦੇ ਅਸਥਾਨ 'ਤੇ ਚਲੇ ਗਏ ਅਤੇ ਉਹ ਚੇਲੇ ਚਾਟੜੇ ਜਿਹੜੇ ਸੀ ਉਹ ਵਿਖਾਈ ਜਾਣ ਕਿ ਆਹ ਕਮਰੇ 'ਤੇ 1,00,000 ਰੁਪਈਆ ਲੱਗਾ, ਆਹ ਮਹਾਂਪੁਰਸ਼ਾਂ ਨੇ ਹੁਣ ਨਵੀਂ ਗੱਡੀ ਲਈ ਆ, 1,00,000 ਦੀ, 1.5 ਕਰੋੜ ਦੀ ਆ, ਇਹ ਆਹ ਕੁਛ ਵਿਖਾਈ ਜਾਣ। ਤਾਂ ਮਸਕੀਨ ਜੀ ਕਹਿੰਦੇ ਭੁਲੇਖੇ ਨਾਲ ਇੱਥੇ ਆ ਗਿਆ, ਮੈਂ ਤਾਂ ਸਮਝਿਆ ਸੀ ਕਿਸੇ ਸੰਤ ਦਾ ਨਿਵਾਸ ਹੈ ਪਰ ਇਹ ਤਾਂ ਕਿਸੇ ਦੁਨੀਆਂਦਾਰ ਦਾ, ਇਹ ਸਾਰਾ ਕੁਝ ਦੁਨੀਆਂਦਾਰੀ ਵਿਖਾਈ ਜਾ ਰਹੇ ਹੋ, ਕਦੇ ਨਹੀਂ ਦੱਸਿਆ ਸੰਤ ਜੀ ਇੱਥੇ 1,00,000 ਘੰਟੇ ਬੈਠ ਕੇ ਸਿਮਰਨ ਕਰਦੇ ਆ, ਸੇਵਾਦਾਰ 1,000,000 ਨਾਮ ਜਪਦਾ, ਇਹ ਬੜਾ ਗੁਰਮੁਖ ਹੈ, ਇਹ ਸੇਵਾ ਬੜੀ ਕਰਦਾ, ਇਹ ਕੁਛ ਤਾਂ ਹੈ ਨਹੀਂ। ਸੇਵਾ ਸਿਮਰਨ ਦੀ ਤਾਂ ਤੁਸੀਂ ਗੱਲ ਹੀ ਕੁਛ ਨਹੀਂ ਕੀਤੀ, ਤੁਸੀਂ ਸਿਰਫ ਆ ਟੌਰਫ ਬਾਜ਼ ਦੱਸੀ ਜਾ ਰਹੇ। ਅਤੇ ਇਸ ਪ੍ਰਕਾਰ ਕੇਵਲ ਇਹ ਰਾਜਨੀਤਿਕਾਂ ਵਾਲਾ ਟੌਰਫ ਵਾ ਅੱਜ ਕੱਲ੍ਹ ਦੁਨੀਆਂ 'ਚ ਰਿਵਾਜ਼ ਹੀ ਇਹੀ ਬਣ ਗਿਆ ਕਿ ਜਿਹਦੇ ਕੋਲ ਬਹੁਤੀਆਂ ਮਹਿੰਗੀਆਂ ਗੱਡੀਆਂ, ਐਸ਼ਵਰ ਜ਼ਿਆਦਾ, ਉਹ ਹੋਰੇ ਵੱਡਾ ਸੰਤ ਹੋਏਗਾ, ਐਸਾ ਹੈ। ਪੁਰਾਣੇ ਸਮਿਆਂ 'ਚ ਬੜਾ ਸਾਦਾ ਸਧਾਰਨ ਜੀਵਨ ਹੁੰਦਾ ਸੀ ਗੁਰਮੁਖ ਪਿਆਰਿਆਂ ਦਾ, ਔਰ ਬੜਾ ਆਪਣਾ ਆਪ ਛੁਪਾ ਕੇ ਰੱਖਦੇ ਸੀ, ਪ੍ਰਗਟ ਨਹੀਂ ਸੀ ਹੋਣਾ ਚਾਹੁੰਦੇ। ਇੱਕ ਬਚਨ ਮੈਨੂੰ ਯਾਦ ਆਇਆ ਵੀ ਸੰਤ ਕਿਹੋ ਜਿਹਾ ਹੁੰਦਾ, ਭਾਈ ਵੀਰ ਸਿੰਘ ਦਾ ਵੀ ਲਿਖਿਆ ਹੋਇਆ ਬਚਨ ਹੈ ਅਤੇ ਸੰਤ ਗੁਰਬਚਨ ਸਿੰਘ ਖਾਲਸਾ ਜੀ ਪਿੰਡਰਾਂ ਵਾਲਿਆਂ ਨੇ ਵੀ ਸੁਣਾਇਆ। ਗ੍ਰੰਥਾਂ 'ਚ ਇੱਕ ਬਚਨ ਲਿਖਿਆ ਹੋਇਆ ਕਿ ਜਿਹੜਾ ਪੁੱਗਾ ਹੋਇਆ ਸੰਤ ਹੋਵੇਗਾ, ਮੰਜ਼ਿਲ 'ਤੇ ਪਹੁੰਚਾ, ਉਹਦੀ ਨਿਸ਼ਾਨੀ ਇਹ ਮਨ 'ਚ ਭਾਵਨਾ ਸ਼ਰਧਾ ਧਾਰ ਕੇ ਉਹਦੇ ਪਾਸ ਜਾਓਗੇ ਅਤੇ ਬਿਨਾਂ ਬੋਲਣ ਤੋਂ, ਨਾ ਤੁਸੀਂ ਬੋਲੋ ਨਾ ਅਗਲਾ ਸੰਤ ਬੋਲੇ, ਤੁਹਾਡੇ ਮਨ 'ਤੇ ਪ੍ਰਭਾਵ ਪੈ ਜਾਏਗਾ ਉਹਦੇ ਦਰਸ਼ਨਾਂ ਦਾ, ਤੁਹਾਡੇ ਮਨ ਵਿੱਚੋਂ ਵਿਸ਼ਿਆਂ ਵਿਕਾਰਾਂ ਦੀ ਭਾਵਨਾ ਚਲੀ ਜਾਏਗੀ, ਫੁਰਨੇ ਹੀ ਸ਼ਾਂਤ ਹੋ ਜਾਣਗੇ, ਨਾਮ ਜਪਣ ਨੂੰ ਚਿੱਤ ਕਰੇਗਾ, ਇਹੋ ਜਿਹੀ ਅਵਸਥਾ ਹੋਵੇਗੀ। ਪਰ ਜੇ ਸ਼ਰਧਾ ਨਾ ਧਾਰ ਕੇ ਗਏ ਫਿਰ ਨਹੀਂ ਗੱਲ ਬਣੇਗੀ, ਫਿਰ ਸੰਤ ਦਾ ਕਸੂਰ ਨਹੀਂ ਹੈ, ਤੁਹਾਡਾ ਕਸੂਰ ਹੈ। ਜੇ ਗਏ ਸ਼ਰਧਾ ਨਾਲ ਗੱਲ ਨਾ ਬਣੇ, ਇਹੋ ਜਿਹਾ ਪ੍ਰਭਾਵ ਨਾ ਪਏ, ਤਾਂ ਫਿਰ ਸੰਤ ਦੀ ਕਮਾਈ 'ਚ ਕਸਰ ਆਇਆ ਜੇ ਪੁੱਗਾ ਹੋਇਆ ਨਹੀਂ, ਟਿਕਾਣੇ ਨਹੀਂ ਪਹੁੰਚਿਆ ਹੋਇਆ ਰਸਤੇ 'ਚ। 10-20-30% ਕਮਾਈ ਕਿਸੇ ਦੀ ਵੀ ਹੋ ਸਕਦੀ ਹੈ, 50% ਪੁੱਗਾ ਹੋਇਆ ਉਹ ਹੈ ਜਿਹਦੇ ਦਰਸ਼ਨ ਕੀਤਿਆਂ ਹੀ ਮਨ ਠਰ ਜਾ। ਐਸੀ ਗੱਲ ਇੱਕ ਰਾਜਸਥਾਨ ਦੇ ਰਾਜੇ ਨੇ ਪੜ੍ਹ ਲਈ, 1837 ਦੀ ਗੱਲ ਹੈ। ਜਦੋਂ ਉਹਨੇ ਪੜ੍ਹੀ, ਉਹਨੇ ਫਿਰ ਪੰਜਾਬ 'ਚ ਡੌਂਡੀ ਪਟਵਾਈ ਪਿੰਡਾਂ ਪਿੰਡਾਂ 'ਚ ਕਿ ਐਸਾ ਕੋਈ ਸੰਤ ਹੋਵੇ ਜਿਹਦੇ ਦਰਸ਼ਨ ਕੀਤਿਆਂ ਮਨ ਸ਼ਾਂਤ ਹੋਵੇ, ਰਾਜਾ ਲੱਭਦਾ ਫਿਰਦਾ। ਤਾਂ ਜਿਹੜੇ ਸੰਤ ਹੋਣ ਉਹ ਤਾਂ ਦਵਾਈਆਂ ਨਹੀਂ ਦਿੰਦੇ, ਇਸ਼ਤਿਹਾਰਬਾਜ਼ੀ ਤਾਂ ਉਹ ਕਰਦੇ ਜਿਹਨਾਂ ਦੇ ਪੱਲੇ ਕੁਛ ਨਹੀਂ। ਅਖਬਾਰਾਂ 'ਚ ਤੁਸੀਂ ਪੜ੍ਹਦੇ ਹੋ ਨਾ, ਪੀਰ ਸੱਯਦ ਸਾਹਿਬ ਕੋਲ, ਮਾਸਟਰ ਅਮਰ ਜੀ ਕੋਲ ਆਓ, ਇੱਕ ਦਿਹਾੜੀ 24 ਘੰਟਿਆਂ 'ਚ ਸਾਰੇ ਦੁੱਖ ਦੂਰ ਕਰ ਦੇਣਗੇ। ਨਹੀਂ, ਜਦੋਂ ਕਮਲ ਫੁੱਲ ਖਿੜਦਾ, ਭਾਵੇਂ ਕਲਰਾਠੀ ਧਰਤੀ ਉਜਾੜ 'ਚ ਖਿੜਦਾ, ਭੌਰਿਆਂ ਨੂੰ ਦਾਵਤਾਂ ਨਹੀਂ ਦਿੰਦਾ, ਮੇਰੇ ਕੋਲ ਖੁਸ਼ਬੋ ਹੈ, ਭੌਰੇ ਆਪ ਹੀ ਉੱਥੇ ਪਹੁੰਚਦੇ। ਇਸ ਪ੍ਰਕਾਰ ਜੋ ਸੰਤ ਹੋਵੇਗਾ ਉਹ ਨਹੀਂ ਦਵਾਈ ਕਦੇ ਦਏਗਾ ਵੀ ਮੇਰੇ ਕੋਲ ਕੁਝ ਹੈ, ਨਹੀਂ, ਜੋ ਕਹੇਗਾ ਉਹਦੇ ਪੱਲੇ ਕੁਛ ਨਹੀਂ ਹੈ। ਔਰ ਫਿਰ ਹੋਰਨਾਂ ਨੇ ਦੱਸਿਆ ਕਿ ਸੰਤ ਮਹਿਤਾਬ ਸਿੰਘ ਜੀ ਹਨ ਨਿਰਮਲੇ ਮਹਾਤਮਾ, ਉਹ ਐਸੇ ਨੇ, ਆਓ ਅਸੀਂ ਦਾਅਵੇ ਨਾਲ ਕਹਿੰਦੇ ਹਾਂ, ਠੰਡ ਪਵੇਗੀ ਰਾਜੇ ਨੂੰ, ਕਿਹਾ ਸ਼ਰਧਾ ਨਾਲ ਆਏ। ਔਰ ਆਇਆ ਮਾਰਵਾੜੀਆ ਰਾਜਾ, ਜਦੋਂ ਸੰਤ ਮਹਿਤਾਬ ਸਿੰਘ ਨੂੰ ਲੱਭਿਆ ਤਾਂ ਉਹ ਮਾਲ ਵਿੱਚ ਦੌਧਰ ਪਿੰਡ ਹੈ, ਉੱਥੇ ਹੋਏ ਨੇ ਸ਼੍ਰੀਮਾਨ ਪੰਡਿਤ ਈਸ਼ਰ ਸਿੰਘ ਜੀ ਬ੍ਰਗਤ ਬ੍ਰਹਮ ਗਿਆਨੀ, ਉਹਨਾਂ ਦੇ ਕੋਲ ਗਏ ਹੋਏ ਸੀ, ਦੋਵੇਂ ਸੰਤ ਇਕੱਠੇ ਹੀ ਸਨ। ਰਾਜਾ ਆਇਆ, ਉਹਨੇ ਨਮਸਕਾਰ ਕੀਤੀ, ਉਹਨੂੰ ਮਹਿਸੂਸ ਹੋ ਗਿਆ ਠੰਡ ਪੈ ਗਈ, ਮਨ ਜੁੜਿਆ ਐਸਾ ਉੱਠਣ ਨੂੰ ਦਿਲ ਨਾ ਕਰੇ। ਫਿਰ ਉਹਨੇ ਮਨ 'ਚ ਇਹ ਅਰਦਾਸ ਕੀਤੀ ਸੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਕਿ ਐਸਾ ਸੰਤ ਜੇ ਮਿਲਿਆ ਤਾਂ ਮੈਂ 1,00,000 ਰੁਪਈਆ ਭੇਟਾ ਕਰਾਂਗਾ। ਉਹਨਾਂ ਸਮੇਂ 1837 'ਚ 1,00,000 ਰੁਪਈਏ ਦੀ ਕੀਮਤ ਕਰੋੜਾਂ 'ਚ ਸਮਝੋ ਅੱਜ ਕੱਲ੍ਹ। ਉਹਨੇ ਥੈਲੀਆਂ 'ਚ ਪਾ ਕੇ ਲਿਆਂਦਾ, ਬੱਗੀ 'ਚ ਰੱਖਿਆ ਹੋਇਆ ਸੀ, ਉਹ ਫਿਰ ਸੇਵਾਦਾਰਾਂ ਨੂੰ ਕਿਹਾ ਕੱਢ ਕੇ ਲਿਆਂਦੇ ਰੁਪਈਏ ਅਤੇ ਅੱਗੇ ਰੱਖੇ ਜੀ ਮੇਰੀ ਇਹ ਸ਼ਰਧਾ। ਤਾਂ ਦੋਵੇਂ ਸੰਤ ਲੈਣ, ਕਹਿੰਦੇ ਨਹੀਂ ਰਾਜਾ ਤੂੰ ਰਾਜਾ, ਪਰਜਾ 'ਚ ਗਰੀਬਾਂ ਲੋੜਵੰਦਾਂ 'ਚ ਵੰਡ ਦੇ, ਸਾਨੂੰ ਇਹ ਨਹੀਂ ਚਾਹੀਦੀ। ਤਾਂ ਉਹ ਜ਼ਿਆਦਾ ਉਹਨੇ ਹੱਠ ਕੀਤਾ, ਫਿਰ ਸੇਵਾਦਾਰਾਂ ਨੇ ਕਿਹਾ ਜੀ ਤੁਸੀਂ ਪਰ ਉਪਕਾਰ 'ਤੇ ਲਾ ਦਿਓ, ਉਹਦੀ ਸ਼ਰਧਾ ਸੁੱਖਣਾ ਤਾਂ ਪੂਰੀ ਹੋ ਜਾਏ। ਫਿਰ ਉਦੋਂ ਪੁੱਛਿਆ ਵੀ ਕਿੱਥੇ, ਸੇਵਾਦਾਰ ਕਹਿਣ ਲੱਗੇ ਜੀ ਸਾਡਾ ਨਿਰਮਲਿਆਂ ਦਾ ਸਥਾਨ ਹੀ ਕੋਈ ਨਹੀਂ, ਅਤੇ ਇਸ ਕਰਕੇ ਕੋਈ ਸਥਾਨ ਬਣਾਉਣਾ ਚਾਹੀਦਾ, ਉੱਥੇ ਲੰਗਰ ਚੱਲੇ, ਰਿਹਾਇਸ਼ ਹੋਵੇ। ਫਿਰ ਅੰਮ੍ਰਿਤਸਰ ਸਾਹਿਬ ਬ੍ਰਹਮ ਬੂਟਾ ਅਖਾੜਾ, ਜਿਹੜਾ ਨਿਰਮਲਿਆਂ ਦਾ ਅਖਾੜਾ, ਇਹ ਅੰਮ੍ਰਿਤਸਰ ਸਾਹਿਬ 1837 'ਚ ਬਣਨਾ ਸ਼ੁਰੂ ਹੋਇਆ। ਉਸ ਮਾਇਆ ਨਾਲ ਪਟਿਆਲੇ ਨਾਭੇ ਵਾਲਿਆਂ ਨੇ ਮਾਇਆ ਦਿੱਤੀ ਅਤੇ ਨਿਯਮ ਬਕਾਇਦਾ ਲਿਖੇ ਗਏ ਮਹਾਨ ਕੋਸ਼ ਵਿੱਚ, ਨਿਰਮਲਾ ਸ਼ਬਦ ਲੱਭ ਕੇ ਉੱਥੋਂ ਪੜ੍ਹ ਸਕਦੇ ਤੁਸੀਂ। ਇਸ ਪ੍ਰਕਾਰ ਉਹ ਸੰਤ ਮਹਿਤਾਬ ਸਿੰਘ ਹੋਏ ਨੇ, ਉਦੋਂ ਨਿਰਮਲੇ 5 ਕਕਾਰਾਂ ਦੇ ਧਾਰਨੀ ਅਤੇ ਚਿੱਟਾ ਬਣਾ ਹੁੰਦਾ ਸੀ, ਬਾਅਦ ਵਿੱਚ ਕਕਾਰ ਵੀ ਤਿਆਗੇ ਨਿਰਮਲਿਆਂ 'ਚ ਅਤੇ ਭਗਵਾਨ ਲਿਬਾਸ ਆ ਗਿਆ ਉਦਾਸੀਆਂ ਵਾਂਗ। ਰਹੋ ਵਿਚਾਰ, ਇਸ ਪ੍ਰਕਾਰ ਜਿਹੜਾ ਰੱਬ ਦਾ ਸੰਤ ਹੈ ਉਹ ਦੁਨਿਆਵੀ ਸੁੱਖਾਂ ਦੀ ਲਾਲਸਾ ਵਿੱਚ ਨਹੀਂ ਹੁੰਦਾ, ਪਰਮਾਤਮਾ ਦੇ ਨਾਮ ਦਾ ਸੁੱਖ ਇਹੋ ਜਿਹਾ ਉਹਦੇ ਅੰਦਰ ਆ। ਸੁੱਖ ਸੁਨੇਹੋ ਹਰ ਭੈ ਨਹੀਂ ਜਾਂ, ਨਾ ਡਰ ਹੈ ਕਿਸੇ, ਡਰ ਉਹਨੂੰ ਕੋਈ ਡਰ ਨਹੀਂ ਦੇ ਸਕਦਾ, ਡਰਾ ਨਹੀਂ ਸਕਦਾ, ਅਧੀਨ ਨਹੀਂ ਕਰ ਸਕਦਾ, ਕੋਈ ਪ੍ਰਭਾਵ ਨਹੀਂ। ਜਿਵੇਂ ਕਬੀਰ ਜੀ ਨੇ ਕਿਹਾ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੇ ਉਸ ਸਮੇਂ। ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਨ, ਬਗਾਨਾ ਕਿਸੇ ਦਾ ਸੋਨਾ ਪਿਆ ਹੋਇਆ ਅਤੇ ਸੋਨੇ ਅਤੇ ਮਿੱਟੀ ਇੱਕ ਬਰਾਬਰ, ਇਹ ਨਹੀਂ ਵੀ ਸੋਨਾ ਵੇਖ ਕੇ ਲਲਚਾ ਜਾਏਗਾ, ਭਰਮ ਜਾਏਗਾ, ਹੱਥ ਪਾ ਲਏਗਾ, ਪਕੜ ਲਏਗਾ, ਨਹੀਂ। ਕੰਚਨ ਮਿੱਟੀ ਅਤੇ ਸੋਨੇ ਨੂੰ ਬਰਾਬਰ ਮੰਨਦਾ, ਕੰਚਨ ਮਾਟੀ ਮਨ ਹੈ, ਸੋਨਾ ਮਿੱਟੀ ਬਰਾਬਰ ਹੀ ਸਮਝਦਾ ਹੈ ਕਿ ਜੜ ਚੀਜ਼ ਹੈ, ਪਦਾਰਥ ਦੁਨੀਆਂ ਦੇ ਵਰਤਣ ਵਾਸਤੇ ਹੈ ਪਰ ਕੁਛ ਨਹੀਂ ਹੈ। ਇੰਨਾ ਬਰਾਗ ਚਿੱਤ ਵਿੱਚ ਹੁੰਦਾ ਕਿ ਕਿਸੇ ਚੀਜ਼ ਨਾਲ ਲਗਾ ਨਹੀਂ, ਨਹਿ ਨਿੰਦਿਆ ਨਾ ਉਸਤਤ ਜਾਂਕ, ਨਾ ਕਿਸੇ ਦੀ ਨਿੰਦਿਆ ਕਰਦਾ, ਨਾ ਆਪਣੀ ਉਸਤਤ ਵਿੱਚ ਫਸਿਆ ਹੋਇਆ ਵੀ ਮੇਰੀ ਵਡਿਆਈ ਲੋਕ ਕਰਨ, ਕੋਈ ਉਹਦੀ ਨਿੰਦਿਆ ਵੀ ਕਰਨ ਲੋਕ ਤਾਂ ਉਹ ਨਾਰਾਜ਼ ਨਹੀਂ ਹੁੰਦਾ, ਉਸਤਤ ਕਰਨ ਨਾਲ ਫੁੱਲਦਾ ਨਹੀਂ। ਲੋਭ ਮੋਹ ਅਭਿਮਾਨਾ, ਨਾ ਲੋਭ ਹੈ ਪਦਾਰਥਾਂ ਨੂੰ ਜਮ੍ਹਾਂ ਕਰਨ ਦਾ, ਨਾ ਮੋਹ ਹੈ ਕਿਸੇ ਸਰੀਰ ਨਾਲ, ਨਾ ਅਬ ਹਿਰਦੇ ਅੰਦਰ ਮਾਣ ਬੈਠਾ ਕਿਸੇ ਤਰ੍ਹਾਂ ਦਾ, ਅਭਿਮਾਨ ਹੈ ਹੀ ਨਹੀਂ, ਉੱਥੇ ਜਿੱਥੇ ਮਾਣ ਹੁੰਦਾ ਬੈਠਾ ਉੱਥੇ ਨਾਮ ਵਸਿਆ ਹੋਇਆ। ਨਾਮ ਦਾ ਅਤੇ ਹੰਗਤਾ ਦਾ ਅਭਿਮਾਨ ਦਾ ਵਿਰੋਧ ਹੈ ਇੱਕ ਦੂਜੇ ਨਾਲ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਾ ਇੱਕ ਥਾਂ, ਵਿੱਚ ਹਉਮੈ ਸੇਵਾ ਥਾਂ ਨਾ ਪਵੇ ਤਾਂ ਮਨ ਬਿਰਥਾ ਜਾਏ। ਜਦੋਂ ਨਾਮ ਵਸਦਾ ਵਸਦਾ ਅੰਦਰ ਨਿਵਾਸ ਕਰ ਜਾਏ ਉੱਥੇ ਹਉਮੈ ਲੇਸ ਮਾਤਰ ਨਹੀਂ ਹੁੰਦੀ। ਹੋਮੈ ਦਾ ਸਤਿਆਨਾਸ਼ ਹੋ ਗਿਆ, ਉੱਥੇ ਨਹੀਂ ਆ ਸਕਦੀ, ਫਟਕ ਨਹੀਂ ਸਕਦੀ। ਹਰਖ ਸੋਗ ਤੇ ਰਹਿ ਨਿਆਰੋ, ਹਰਖ ਮੈਨੇ ਖੁਸ਼ੀ, ਸੋਗ ਮੈਨੇ ਗਮੀ। ਕੋਈ ਜੰਮ ਪਏ ਜਾਂ ਲੱਖਾਂ ਕਰੋੜਾਂ ਰੁਪਈਏ ਆ ਜਾਣ, ਪਦਾਰਥ ਆ ਜਾਣ, ਤਾਂ ਉਛਾਲਾ ਨਹੀਂ, ਖੁਸ਼ੀ ਨਹੀਂ। ਕੋਈ ਮਰ ਜਾਏ, ਕੁਝ ਚਲਿਆ ਜਾਏ, ਸਭ ਕੁਝ ਬਰਬਾਦ ਹੋ ਜਾਏ, ਤਾਂ ਗਮ ਕੋਈ ਨਹੀਂ। ਨਾ ਹੀ ਮਾਨ ਅਪਮਾਨ, ਨਾ ਮਾਣ ਕਰਾਉਣ ਦੀ ਇੱਛਾ ਹੈ, ਨਾ ਅਪਮਾਨ ਨਿਰਾਦਰ ਹੋਣ ਦਾ ਡਰ ਹੈ, ਕੋਈ ਪ੍ਰਭਾਵ ਨਹੀਂ ਹੈ। ਆਸਾ ਮਨਸਾ ਸਗਲ ਤਿਆਗੈ, ਆਸਾ ਲੰਬੇ ਸਮੇਂ ਤੋਂ ਜਿਹੜੀ ਇੱਛਾ ਮਨ 'ਚ ਹੁੰਦੀ ਹੈ ਉਹ ਨੇ ਤਿਆਗੀ ਹੋਈ ਹੈ। ਮਨਸਾ ਖਿਨ ਖਿਨ ਕਾਲ ਵਿੱਚ ਬੁੱਧੀ 'ਚ ਜਿਹੜੀ ਵਾਸ਼ਨਾ ਫੁਰਦੀ ਹੈ ਉਹਨੂੰ ਮਨਸਾ ਕਿਹਾ ਜਾਂਦਾ। ਵਾਰ ਵਾਰ ਇੱਛਾ ਫੁਰਦੀ ਹੈ ਨਾ ਸਾਨੂੰ, ਆਹ ਮਿਲ ਜੇ, ਆਹ ਮਿਲ ਜੇ, ਆਹ ਕੁਝ, ਇਹ ਨਹੀਂ ਹੁੰਦੀ, ਇਹ ਫੁਰਨਾ ਨਹੀਂ ਫੁਰਦਾ। ਜਗ 'ਤੇ ਰਹਿ ਨਿਰਾਸਾ, ਜਗਤ ਤੋਂ ਨਿਰ ਇੱਛਤ ਹੋ ਕੇ ਵਿਚਰਦਾ, ਸੁਤੇ ਸਿੱਧ ਸੁਭਾਵਕ ਹੀ ਪਰਮਾਤਮਾ ਦੇ ਰਜਾ ਵਿਚਰ ਰਿਹਾ। ਆਸਾ ਨੇ ਤ੍ਰਿਗੇ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿੱਤ ਲਾਇਆ। ਆਸਾ ਵਿੱਚ ਅਤ ਦੁੱਖ ਕਣਾ, ਮਨਮੁਖ ਚਿੱਤ ਲਾਇਆ, ਗੁਰਮੁਖ ਭਏ ਨਿਰਾਸ, ਪਰਮ ਸੁਖ ਪਾਇਆ। ਪਰਮ ਸੁਖ ਤਾਂ ਹੀ ਜਦੋਂ ਇੱਛਾ ਤੋਂ ਰਹਿਤ ਹੋਇਆ। ਕਾਮ ਕ੍ਰੋਧ ਜਿਹ ਪਰਸੈ ਨਾ ਹਨ, ਸਾਨੂੰ ਜੀਆਂ ਨੂੰ ਇਹ ਵਿਕਾਰ ਸਤਾਈ ਜਾਂਦੇ, ਸਰੀਰਾਂ ਨੂੰ ਗਾਲੀ ਜਾਂਦੇ ਆ। ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲਾ। ਇਸ ਪ੍ਰਕਾਰ ਇਹ ਦੁੱਖ ਦਿੰਦੇ ਨੇ। ਕ੍ਰੋਧ ਅਗਨੀਵਤ ਹੈ, ਵਿਕਾਰ ਕਾਮ ਹੈ ਜਿਹੜਾ, ਇਹ ਵੀ ਚਿੱਤ ਦੇ ਬਿਰਤੀ ਨੂੰ ਚੰਚਲ ਹੀ ਬਣਾਈ ਰੱਖਦਾ ਦਿਨੇ ਰਾਤ। ਸੋ ਇਸ ਪ੍ਰਕਾਰ ਇਹ ਪਰਸ ਵੀ ਨਹੀਂ ਸਕਦੇ, ਛੂਹ ਵੀ ਨਹੀਂ ਸਕਦੇ, ਇਹਨਾਂ ਦਾ ਪ੍ਰਭਾਵ ਕਦੇ ਫੁਰਨਾ ਹੀ ਨਹੀਂ ਆਉਂਦਾ ਮਨ 'ਚ ਕਿਸੇ ਤਰ੍ਹਾਂ ਦਾ। ਅੰਦਰ ਸ਼ਾਂਤੀ ਇੰਨੀ, ਵਸਤੂ ਵਿਚਾਰ ਐਸੀ ਕਿ ਇਹ ਕਾਮ ਕ੍ਰੋਧ ਆਦਿਕ ਪਰਸ ਨਹੀਂ ਸਕਦੇ। ਤੇ ਘੱਟ ਬ੍ਰਹਮ ਨਿਵਾਸਾ, ਜਿਹੜਾ ਇਸ ਅਵਸਥਾ 'ਚ ਵਿਚਰ ਰਿਹਾ ਉਸ ਘੱਟ ਹਿਰਦੇ ਅੰਦਰ, ਇਹ ਨਾ ਸਮਝਣਾ ਵੀ ਸੰਤ ਤੁਰਿਆ ਫਿਰਦਾ, ਸਮਝੋ ਬ੍ਰਹਮ ਦਾ ਹੀ ਨਿਵਾਸ। ਬ੍ਰਹਮ ਪਰਮਾਤਮਾ ਦਾ ਨਿਵਾਸ ਆ ਉਹ ਸਰੀਰ ਅੰਦਰ। ਜਿਵੇਂ ਕਬੀਰ ਜੀ ਨੇ ਆਪਣੀ ਅਵਸਥਾ ਦੱਸੀ ਹੈ, ਸੁਣ ਸਖੀ ਪੀ ਮੈਂ ਜੀਓ ਬੱਸਾ, ਜੀ ਮੈਂ ਬੱਸਾ ਕਿ ਪੀਓ, ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕਿ ਪੀਓ। ਕਬੀਰ ਜੀ ਕਹਿੰਦੇ ਹੁਣ ਨਹੀਂ ਪਤਾ ਲੱਗਦਾ ਹੈ ਸਖੀ ਕਿ ਸਰੀਰ ਵਿੱਚ ਜੀਵ ਆਤਮਾ ਜਿੰਦ ਵੱਸ ਰਹੀ ਕਿ ਪੀਓ ਪਰਮਾਤਮਾ ਵੱਸ ਰਿਹਾ। ਜੀਓ ਅਤੇ ਪੀਓ ਦਾ ਮਿਲਾਪ ਹੋ ਚੁੱਕਾ ਹੈ। ਨਿਵਾਸ ਪਹਿਲਾਂ ਵੀ ਇੱਕੋ ਥਾਂ ਸੀ ਪਰ ਵਿੱਚ ਇੱਕ ਕੰਧ ਸੀ। ਧਨ ਪਿਰ ਕਾ ਇੱਕ ਹੀ ਸੰਗ ਵਾਸਤਾ ਵਿੱਚ ਹੋਮੈ ਭੀਤ ਕਰਾਰੀ, ਗੁਰਪੂਰੈ ਹੋਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਉਹ ਕੰਧ ਸਤਿਗੁਰੂ ਦੀ ਬਖਸ਼ਿਸ਼ ਨਾਲ ਟੁੱਟਦੀ ਹੈ ਅਤੇ ਫਿਰ ਦੋਵਾਂ ਦਾ ਮਿਲਾਪ ਹੁੰਦਾ, ਜੀਵਾਤਮਾ ਅਤੇ ਪਰਮਾਤਮਾ ਦਾ। ਇਸ ਪ੍ਰਕਾਰ ਬ੍ਰਹਮ ਦਾ ਨਿਵਾਸ ਹੈ ਉੱਥੇ, ਕਿਉਂਕਿ ਜੀਵ ਨੇ ਆਪਣੀ ਹੰਗਤਾ ਮੇੜ ਦਿੱਤੀ, ਅਲਪਗਤਾ ਮਿੜ ਗਈ ਅਤੇ ਸਰਬੱਗ ਪਰਮਾਤਮਾ ਵਿੱਚ ਇਕਮਿਕ ਹੋ ਗਿਆ ਹੈ। ਇਸ ਕਰਕੇ ਫਿਰ ਬ੍ਰਹਮ ਦਾ ਨਿਵਾਸ ਹੈ। ਜਿਵੇਂ ਪਾਣੀ ਦਾ ਭਰਿਆ ਘੜਾ 'ਚ ਬੱਚੇ ਦੇ ਪਾਣੀ 'ਚ ਰੱਖ ਦਈਏ, 'ਚ ਬੱਚੇ ਅਤੇ ਪਾਣੀ ਘੜੇ ਵਾਲਾ ਦੋਵੇਂ ਮਿਲੇ ਹੋਏ ਨੇ, ਘੜਾ ਭਾਂਦੇ ਹੋ ਤਾਂ ਵੀ ਮਿਲੇ ਹੋਏ ਆ। ਸਰੀਰਕ ਤੌਰ 'ਤੇ ਬ੍ਰਹਮ ਗਿਆਨੀ ਸੰਸਾਰ 'ਚ ਵਿਚਰਦਾ, ਮਨੁੱਖੀ ਜਾਪਦਾ, ਪਰ ਉਹ ਬ੍ਰਹਮ ਦਾ ਨਿਵਾਸ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਮਹਾਰਾਜ ਜੀ ਇਹੋ ਜਿਹੇ ਲੱਛਣ ਕਿਹਦੇ ਹੋਣਗੇ, ਕਿਵੇਂ ਇਹ ਅਵਸਥਾ ਪ੍ਰਾਪਤ ਹੋਏ? ਤਾਂ ਸਤਿਗੁਰੂ ਕਹਿੰਦੇ, ਸਤਿਗੁਰੂ ਨੇ ਜਿਸ ਜੀਵ ਨਰ ਪੁਰਸ਼ 'ਤੇ ਇਹ ਕਿਰਪਾ ਕੀਤੀ ਹੈ ਅਤੇ ਇਹ ਜੁਗਤ ਪਛਾਣੀ, ਉਸ ਨੇ ਆਪਣੇ ਜੀਵਨ ਦੀ ਇਹ ਜੁਗਤੀ ਬ੍ਰਹਮ ਗਿਆਨੀ ਵਾਲੀ ਉਹਨੇ ਪਛਾਣੀ ਹੈ ਜਿਸ 'ਤੇ ਕਿਰਪਾ ਹੋਈ ਹੈ। ਸੰਤ ਕਰਤਾਰ ਸਿੰਘ ਜੀ ਕਿਹਾ ਕਰਦੇ ਸੀ ਕਿ ਹੋਰ ਸਭ ਕੁਝ ਬਣਿਆ ਜਾ ਸਕਦਾ ਪਰ ਸੰਤ ਕੋਈ ਆਪ ਨਹੀਂ ਬਣ ਸਕਦਾ। ਵਾਹਿਗੁਰੂ ਜੇ ਬਣਾ ਦੇ ਤਾਂ ਕੋਈ ਬਣ ਜਾਏਗਾ, ਨਹੀਂ ਤਾਂ ਲੱਖ ਯਤਨ ਕੋਈ ਕਰੇ ਆਪ ਸੰਤ ਨਹੀਂ ਬਣ ਸਕੇਗਾ, ਕਿਉਂਕਿ ਕਿਰਪਾ ਹੋਵੇਗੀ ਤਾਂ ਗੱਲ ਬਣੇ। ਹਾਂ, ਕਿਰਪਾ ਦਾ ਪਾਤਰ ਬਣਨ ਵਾਸਤੇ ਯਤਨ ਅਸੀਂ ਕਰਨਾ। ਸਾਡੀ ਕਮਾਈ ਸਿਰਫ ਇੰਨਾ ਮਿਹਨਤ ਰੱਖਦੀ ਵੀ ਦਰਵਾਜ਼ੇ 'ਤੇ ਦਸਤਕ ਦੇਣੀ, ਇਹ ਟੇਕ ਰੱਖਣੀ ਕਿ ਮਾਲਕ ਕਦੋਂ ਦਰਵਾਜ਼ਾ ਖੋਲ੍ਹ ਕੇ ਅੰਦਰ ਲੰਘਾਵੇ। ਅਸੀਂ ਧੱਕੇ ਨਾਲ ਨਹੀਂ ਵੜ ਸਕਦੇ, ਆਪਣੀ ਮਰਜ਼ੀ ਨਾਲ ਇਹ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ, ਮਾਲਕ ਦੀ ਬਖਸ਼ਿਸ਼ ਨਾਲ। ਹੰਗਤਾ ਮਿਟਦੀ ਹੈ ਨਾ, ਇੰਜ ਹੰਗਤਾ ਮਿਟ ਗਈ ਤਾਂ ਫਿਰ ਪ੍ਰਵਾਨ ਚੜ੍ਹਦਾ। ਇਸ ਪ੍ਰਕਾਰ ਇਸਨੇ ਇਹ ਜੁਗਤੀ ਪਛਾਣੀ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ। ਹਜ਼ੂਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਰ ਰਹੇ ਨੇ ਬਚਨ ਕਿ ਉਹ ਗੋਬਿੰਦ ਪਰਮਾਤਮਾ ਵਿੱਚ ਲੀਨ ਹੋਇਆ ਹੋਇਆ, ਔਰ ਜਿਸ ਤਰ੍ਹਾਂ ਪਾਣੀ 'ਚ ਪਾਣੀ ਮਿਲ ਜਾਂਦਾ, ਇਸ ਤਰ੍ਹਾਂ ਉਹ ਬ੍ਰਹਮ ਗਿਆਨੀ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ, ਅਭੇਦ ਹੋ ਗਿਆ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਸ ਪ੍ਰਕਾਰ ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਕੈ ਭਿੰਨ ਕਰ ਬਲਰਾਮ ਜੀਓ। ਇਸ ਤਰ੍ਹਾਂ ਦੀ ਉਸ ਗੁਰਮੁਖ ਦੀ ਅਵਸਥਾ ਹੋਵੇਗੀ। ਇਹੋ ਜਿਹਾ ਸੰਤ ਹੁੰਦਾ ਕੇਵਲ ਮੁਕਤ, ਜੀਵਨ ਮੁਕਤ ਸਚਾਵਾਂ ਚੋਲਾ। ਇੱਕ ਹੈ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰ ਕੈ ਦਰਸ ਸੁਭਾਇਆ। ਇਹ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪਾਕ ਰਸਨਾ ਤੋਂ ਉਚਾਰਿਆ ਹੋਇਆ। ਆਪ ਜੀ ਨੇ ਸੁਣਿਆ ਹੈ, ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।